1-800-875-005।
जहाँ ईमानदारी होती है वहीं सच्चाई होती है, और अगर तयशुदा वक्त पर आपको चीजों की डिलीवरी या सर्विस मिल जाए तो फिर क्या कहने। जी हाँ, अगर आपको अपने सपनों का घर लेना हो या उसे मॉर्गेज करना हो तो सिर्फ एक ही नाम, LML Mortgages एंड जगदीप साचा रियल इस्टेट। 15 साल के एक्सपीरियंस और नॉलेज के साथ विजिट करें वेबसाइट www.lmlmortgages.com या फिर डायल करें 416-725-7872 पर।
लाइसेंस नंबर 12527।
मार्च दी महीने विच एयरपोर्ट निसान सेलिब्रेट कर रहे हैं निसान नाउ इवेंट। एनआरडी डीलरशिप सर्व कर रहे हैं ब्रैम्पटन पे आस पास दे एरियाज पिछले 20 साल तो। जे तुसी अपना व्हीकल बेचना चाहते हो या नवा निसान व्हीकल खरीदना चाहते हो तो एयरपोर्ट निसान पे आज ही जाओ। गूगल रिव्यू से तुसी जाके इन्हां दी सर्विस बारे पता भी कर सकते हो। ए टाइम है थुआडे लिए फैक्ट्री ऑर्डर प्लेस करन दा एंड स्पेशल इंसेंटिव्स पाउन दा वाई मीडिया दे रेफरेंस पे। क्वीन एयरपोर्ट लोकेटेड ब्रैम्पटन दे विच एयरपोर्ट निसान। आज ही जाओ, विजिट करो airportnissan.com। देख रहे हो तुसी नवी युंडाई पाइन व्यू वेस्ट हुंडाई सेलिब्रेट कर रहे ने हुंडाई एडवांटेज सेल्स इवेंट। स्टेट ऑफ द आर्ट डीलरशिप थोड़े लिए हुन सर्व कर रहे ने ब्रैम्पटन अते सराउंडिंग एरियाज दे विच। पाइन व्यू वेस्ट हुंडाई दे कोल हैगियां ने बहुत चंगियां डील्स जिथे तुसी सेल कर सकते हो अपनी यूज्ड गड्डी एंड नई हुंडाई गड्डी ले सकते हो। पाइन व्यू वेस्ट हुंडाई थोड़े गड्डी दी जरूरत समझदे ने। एंजॉय करो 0.99% ऑन सिलेक्ट मॉडल्स। प्लेस करो अपना फैक्ट्री ऑर्डर होने एंड पावर स्पेशल इंसेंटिव वाई मीडिया दे रेफरेंस नाल। क्वीन स्ट्रीट ईस्ट ऑफ एयरपोर्ट रोड ते लोकेटेड पाइन व्यू वेस्ट हुंडई। विजिट करो pineviewwest.ca। बी द
यू आर लिसनिंग टू WTOR 770 AM यंगस्टाउन टोरंटो।
वाहेगुरु जी का खालसा, वाहेगुरु जी की फतेह। शहीदां दे सरताज पंचम पातशाह ते 1984 दे समूह शहीदां दी याद नूं समर्पित नगर कीर्तन 5 जून दिन ऐतवार नूं होण जा रहे हन। गुरुद्वारा गुरु नानक मिशन सेंटर ब्रैम्पटन विखे सहज पाठ दे भोग 9 बजे उपरंत 12 बजे तक बाहर दीवान सजणगे। 12 बजे नगर कीर्तन दी रवानगी अते शामी 5 बजे समाप्ति गुरुद्वारा जोत प्रकाश साहिब विखे होवेगी। संगतां दे चरणां विच बेनती है कि आओ रल मिल के शहीदां नूं प्रणाम करिए। रस्ते विच जां गुरुद्वारा साहिब विखे ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-991-5555 ਜਾਂ 647-200-4006। ਧੰਨਵਾਦ।
ट्रकिंग इंडस्ट्री में करियर बनाने का शानदार मौका। मेज कंसल्टेंसी ऑफर करते हैं ट्रक डिस्पैचर एंड फ्रेट ब्रोकर स्पेशलिस्ट ट्रेनिंग कोर्सेज। इस ट्रेनिंग कोर्स के जरिए आप बन सकते हैं ट्रक डिस्पैचर, फ्रेट ब्रोकर या शुरू करें अपनी ट्रकिंग कंपनी। अगर आप ट्रकिंग एंटरप्रेन्योर बनना चाहते हैं तो हम आपको कंपनी को सेटल करना, परमिट्स और तमाम दूसरी चीजों का बंदोबस्त करने में मदद करते हैं। आज ही कॉन्टेक्ट करें मेज कंसल्टेंसी 9058262919 9058262919।
2022 के ओंटेरियो इलेक्शन लाइव एंड एक्सक्लूसिव कवरेज 3 बजे 2 जून को कैंडिडेट्स और रिजल्ट पर सेर हासिल गुफ्तगू करेंगे फियाज फलाना, जनाब लताफत सदीकी, हफीज खान, डॉक्टर मुर्तजा हैदर, सैयद तौसीफ, माजिद जमाल, शाजिया मलिक और लियाकत मलिक। टू लिसन एंड वॉच www.eawaz.com या फिर वॉच कीजिए IP बॉक्सेस पर ई आवाज टेलीविजन। गाड़ियों में ट्यून इन कीजिएगा 770 AM।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਸਮੁੱਚੇ ਭਾਈਚਾਰੇ ਨੂੰ ਪਤਾ ਜੀ, ਆਲ ਓਵਰ ਕੈਨੇਡਾ ਦੇ ਵਿਚ ਅਸੀਂ ਸਮੇਂ ਸਮੇਂ ਦੇ ਉੱਤੇ ਚੈਰਿਟੀ ਰਾਈਡਾਂ ਕਰਦੇ ਰਹਿੰਦੇ ਹਾਂ। ਜਿੱਥੇ ਮੋਟਰਸਾਈਕਲਿੰਗ ਫਨ ਦੇ ਤੌਰ ਤੇ ਲਿਆ ਜਾਂਦਾ ਉੱਥੇ ਅਸੀਂ ਹਰ ਰਾਈਡਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿਚ ਸਮਰਪਿਤ ਕਰਦੇ ਹਾਂ ਜੀ। ਸਾਡੀ 5 ਜੂਨ ਨੂੰ ਸਿੱਖ ਮੋਟਰਸਾਈਕਲ ਕਲੱਬ ਅਤੇ ਕੈਨੇਡੀਅਨ ਵੈਟਰਨ ਮੋਟਰਸਾਈਕਲ ਕਲੱਬ ਦੋਨੋਂ ਜਥੇਬੰਦੀਆਂ ਰਲ ਕੇ ਜੀ ਕੈਨੇਡੀਅਨ ਫੌਜੀਆਂ ਦੇ ਲਈ ਇੱਕ ਆਰਗੇਨਾਈਜੇਸ਼ਨ ਕੰਮ ਕਰਦੀ ਹੈ, ਉਹਦਾ ਨਾਂ ਹੈਗਾ ਜੀ ਰੈਨੋਸ ਫਾਰ ਹੀਰੋਜ਼। ਇਸ ਆਰਗੇਨਾਈਜੇਸ਼ਨ ਦੇ ਲਈ ਅਸੀਂ ਫੰਡ ਰੇਜ਼ ਕਰਨ ਜਾ ਰਹੇ ਹੈਗੇ ਹਾਂ ਜੀ। ਤੇ ਇਹ ਜਿਹੜੀ ਰਾਈਡ ਆ ਜੀ ਇਹ 5 ਜੂਨ ਨੂੰ ਸਵੇਰੇ 10 ਵਜੇ ਜਿਹੜੀ ਕਾਰਪੇਂਟਰ ਯੂਨੀਅਨ ਹੈਗੀ ਆ ਜੀ ਇਹ ਬਾਰਡਰ ਬ੍ਰਿਜ ਦੇ ਵਿੱਚ ਹੈਗੀ ਆ। ਇਹਦਾ ਐਡਰੈਸ ਹੈਗਾ ਜੀ 222 ਰਾਉਂਟਰੀ ਡੇਰੀ ਰੋਡ। ਇਹ ਇੱਥੋਂ ਰਾਈਡ ਸ਼ੁਰੂ ਹੋਣੀ ਆ ਤੇ ਜਿਹੜੀ ਆਪਣੀ ਮੈਮੋਰੀਅਲ ਬਾਲ ਹੈਗੀ ਆ ਕੁਈਨਸ ਪਾਰਕ ਦੇ ਵਿੱਚ ਜੀ ਵੈਟਰਨਸ ਜੀ ਉੱਥੇ ਜਾ ਕੇ ਇਸ ਰਾਈਡ ਦੀ ਸਮਾਪਤੀ ਹੋਣੀ ਆ। ਸਿੱਖ ਮੋਟਰਸਾਈਕਲ ਕਲੱਬ ਅਤੇ ਆਪਣੀ ਕੈਨੇਡੀਅਨ ਵੈਟਰ ਮੋਟਰਸਾਈਕਲ ਕਲੱਬ ਇਸ ਰਾਈਡ ਨੂੰ ਜਿਹੜੀ ਆਪਣਾ ਸਾਕਾ ਹੈਗਾ ਜੀ ਜੂਨ 1984 ਦਾ ਉਹਦੇ ਸ਼ਹੀਦਾਂ ਨੂੰ ਅਤੇ ਇੰਡੀਜਨਸ ਗਰੁੱਪ ਜਿਹੜੇ ਜੀ ਆਪਣੇ ਅਸੀਂ ਇਸੇ ਕਰਕੇ ਜਿਹੜੀਆਂ ਇਸ ਰਾਈਡ ਦੀਆਂ ਜਿਹੜੀਆਂ ਟੀ ਸ਼ਰਟਸ ਨੇ ਜੀ ਔਰੇਂਜ ਕਲਰ ਦੀਆਂ ਬਣਾਈਆਂ ਨੇ। ਇਹਨਾਂ ਦੋਨਾਂ ਚੀਜ਼ਾਂ ਨੂੰ ਇਹ ਸਮਰਪਿਤ ਕੀਤੀ ਜਾ ਰਹੀ ਆ। ਇਸ ਰਾਈਡ ਦੇ ਵਿੱਚ ਕਿਸੇ ਭੈਣ ਭਰਾ ਨੇ ਸ਼ਾਮਲ ਹੋਣਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ 416-704-0506 ਦੇ ਉੱਤੇ। ਇਹਦੇ ਨਾਲ ਨਾਲ ਜੀ ਜਿਹੜੀ ਰਾਈਡ ਫਾਰ ਹੀਰੋਜ਼ ਦੇ ਬੈਨਰ ਥੱਲੇ ਇਹ ਰਾਈਡ ਹੋ ਰਹੀ ਆ rideforheroes.ca ਦੇ ਉੱਤੇ ਜਾ ਕੇ ਵੀ ਇਹਦੀ ਜਾਣਕਾਰੀ ਲਈ ਜਾ ਸਕਦੀ ਆ। ਜੇ ਕਿਸੇ ਭੈਣ ਭਰਾ ਨੇ ਇਹਦੇ ਸ਼ਾਮਲ ਹੋਣਾ ਤਾਂ ਉਹ ਸਾਡੇ ਨਾਲ ਮੋਟਰਸਾਈਕਲ ਤੇ ਆ ਸਕਦੇ ਆ। ਇਹਦੇ ਨਾਲ ਨਾਲ ਜੇ ਕਿਸੇ ਨੇ ਇਹਦੇ ਵਿੱਚ ਡੋਨੇਸ਼ਨ ਕਰਨੀ ਆ ਤੇ ਜਿਹੜੀ ਇਹ ਰੈਨੋਸ ਫਾਰ ਹੀਰੋਜ਼ ਆਰਗੇਨਾਈਜੇਸ਼ਨ ਆ ਜੀ ਇਹ ਚੈਰੀਟੇਬਲ ਆਰਗੇਨਾਈਜੇਸ਼ਨ ਆ ਜਿਹੜੀ ਜਿਹੜੀ ਡੋਨੇਸ਼ਨ ਜਾਊਗੀ ਉਹਨਾਂ ਨੂੰ ਉਸੇ ਤਰ੍ਹਾਂ ਟੈਕਸ ਰਿਬੇਟ ਦੀ ਰਸੀਦ ਵੀ ਦਿੱਤੀ ਜਾਊ ਜੀ। ਫਿਰ ਵੀ ਇੱਕ ਵਾਰ ਫਿਰ ਜੀ ਜੇ ਕਿਸੇ ਭੈਣ ਭਰਾ ਨੇ ਮੇਰੇ ਨਾਲ ਸੰਪਰਕ ਕਰਨਾ ਹੋਵੇ ਤਾਂ ਉਹ 416-704-0506 ਦੇ ਉੱਤੇ ਸੰਪਰਕ ਕਰ ਸਕਦੇ ਆ। ਜਸਵਾਲ ਸਾਹਿਬ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਜੀ ਇੰਦਰਜੀਤ ਜਗਰਾਲ ਸਾਹਿਬ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ ਜੀ।
ਥੈਂਕ ਯੂ ਸੋ ਮਚ ਜੀ।
ਹਾਂਜੀ ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ ਬਸਰਾ ਸਾਹਿਬ ਤੁਸੀਂ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ ਰੇਡੀਓ ਤੇ ਔਨ ਦੀ ਏਅਰ, ਤੁਸੀਂ ਨਾਮ ਦੱਸੋਗੇ ਆਪਣਾ ਪਹਿਲਾਂ ਪੂਰਾ?
ਹਾਂਜੀ ਮੇਰਾ ਨਾਮ ਆ ਜੀ ਰਣਜੀਤ ਬਸਰਾ ਦੀ, ਅੱਗੇ ਵੀ ਆਪਣੀ ਗੱਲ ਹੋਈ ਆ ਸਾਲ ਕੁ ਪਹਿਲਾਂ ਹੋਈ ਹੈ।
ਅੱਛਾ ਸਾਲ ਪਹਿਲਾਂ ਹੋਈ, ਸੋਰੀ ਸਰ। ਹਾਂਜੀ ਹਾਂਜੀ ਰਣਜੀਤ ਬਸਰਾ ਸਾਹਿਬ ਪਲੀਜ਼ ਗੋ ਅਹੈਡ ਸਰ।
ਮੈਂ ਸਰ ਮੇਰਾ ਜਿਹੜਾ ਪੰਜਾਬ ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਮੈਂ ਸਿਰਫ ਉਹਦੇ ਲਈ ਆਪਣੇ ਜਿੰਨੇ ਵੀ ਤੁਹਾਡੇ ਸਰੋਤੇ ਆ ਜਾਂ ਜਿੰਨੇ ਵੀ ਭੈਣ ਭਰਾ ਸਾਰਿਆਂ ਨੂੰ ਇਹੀ ਗੱਲ ਆ ਵੀ ਥੋੜਾ ਜਿਹਾ ਸਾਨੂੰ ਪੇਸ਼ੈਂਸ ਰੱਖਣਾ ਚਾਹੀਦਾ। ਜੇ ਤਾਂ ਪੰਜਾਬ ਆਪਣੀ ਅਕਾਲੀ ਸੀਗੇ ਜਾਂ ਕਾਂਗਰਸ ਵਾਲੇ ਸੀਗੇ ਹਨਾ, ਤੇ ਉਹਨਾਂ ਦੇ ਨਾਲ ਉਹ ਜਦੋਂ ਸੀਗੇ ਤਾਂ ਅਸੀਂ ਕਹਿੰਦੇ ਸੀ ਕਿੰਨੀਆਂ ਕਿੰਨੀਆਂ ਸਿਕਿਉਰਿਟੀਆਂ ਲੈ ਕੇ ਫਿਰਦੇ ਆ। ਜੇ ਤਾਂ ਹੁਣ ਗਵਰਨਮੈਂਟ ਨੇ ਸਿਕਿਉਰਿਟੀ ਵਾਪਸ ਲੈ ਲਈ ਆ ਤੇ ਹੈਪਨ ਹੋ ਗਿਆ ਆ ਤੇ ਉਹਦੇ ਵਿੱਚ ਜ਼ਿੰਮੇਵਾਰ ਸਾਰੀ ਆਮ ਆਦਮੀ ਪਾਰਟੀ। ਜੇ ਉਹ ਸਿਕਿਉਰਿਟੀ ਵਾਪਸ ਨਾ ਲੈਂਦੇ ਇਹਨਾਂ ਕਹਿਣਾ ਦੇਖੋ ਇਹ ਵੀ ਉਹਨਾਂ ਨੇ ਵੀ ਇਹੋ ਹੀ ਕੰਮ ਕੀਤਾ, ਕਿੰਨੀ ਕਿੰਨੀ ਸਿਕਿਉਰਿਟੀ ਨਾਲ ਇਹ ਸਾਰੇ ਬੰਦੇ ਤੁਰੇ ਫੈਲਦੇ ਆ, ਠੀਕ ਆ। ਪਰ ਸਾਨੂੰ ਥੋੜਾ ਜਿਹਾ ਪੇਸ਼ੈਂਸ ਰੱਖਣਾ ਚਾਹੀਦਾ। 2-3 ਮਹੀਨੇ ਚ 70 ਸਾਲ ਦਾ ਗੰਦ ਕਿੱਦਾਂ ਨਿਕਲ ਜਾਊਗਾ, ਇਹ ਤਾਂ ਹੋ ਹੀ ਨਹੀਂ ਸਕਦਾ। ਟਾਈਮ ਲੱਗਣਾ, ਥੋੜਾ ਜਿਹਾ ਪੇਸ਼ੈਂਸ ਰੱਖੋ, ਐਟਲੀਸਟ ਉਹਨਾਂ ਨੂੰ 1 ਸਾਲ ਤਾਂ ਦਿਓ ਹਨਾ। ਅੱਜ ਮੈਂ ਕੱਲ ਹੀ ਸੁਣਦਾ ਜਿਹੜਾ ਬੰਦਾ ਆਪਾਂ ਕਹਿੰਦੇ ਕੁਛ ਨੀ ਕੀਤਾ, ਉਹਨਾਂ ਨੇ 2000 ਏਕੜ ਲੈਂਡ ਉਹਨਾਂ ਨੇ ਮੁਕਤੀ ਲੋਕਾਂ ਤੋਂ ਫ੍ਰੀ ਕਰਵਾ ਲਈ ਆ, ਜਿਹੜੀ ਕਿ ਅਕਾਲੀਆਂ ਨੇ ਲੀਜ਼ ਤੇ ਜਾਂ ਇੱਦਾਂ ਹੀ ਕਬਜ਼ੇ ਕਰਾਏ ਸੀ ਆਪਣੇ ਪ੍ਰਧਾਨਾਂ ਨੂੰ, ਤੇ ਹੋਰ ਉਹ ਲੱਗੇ ਹੋਏ ਆ ਹਨਾ। ਹਰੇਕ ਚੀਜ਼ ਦੇ ਉੱਤੇ ਕੰਮ ਚੱਲ ਰਿਹਾ ਆ, ਰੋਜ਼ ਤੁਹਾਨੂੰ ਨਿਊਜ਼ ਮਿਲਦੀਆਂ। ਪਰ ਅਸੀਂ ਜੇ ਅਕਾਲੀ ਤਾਂ ਉਹ ਤਾਂ ਬੰਦੇ ਗੱਲ ਕਿਸੇ ਨੂੰ ਸੁਣਨ ਲਈ ਰੈਡੀ ਨਹੀਂ ਸੀਗੇ। ਆਹ ਦੇਖੋ ਹੁਣ ਰੀਸੈਂਟਲੀ ਇਹਨਾਂ ਨੇ 250 ਬੈੱਡ ਦਾ ਇੱਕ ਆਪਣਾ ਸੰਗਰੂਰ ਦੇ ਵਿੱਚ ਇਹਨਾਂ ਨੇ ਆਪਣਾ ਹੋਸਪਿਟਲ ਦਾ ਕੀਤਾ ਵੀ ਉਹ ਬਣਾਉਣਾ 2 ਸਾਲ ਦੇ ਵਿੱਚ ਵਿੱਚ ਹਨਾ। ਪਹਿਲਾਂ ਸਰ ਕੋਈ ਨਿਆਣਿਆਂ ਨੂੰ ਮੈਡੀਕਲ, ਯੂਕਰੇਨ ਸਾਡੇ ਨਿਆਣੇ ਪੜ੍ਹਨ ਗਏ ਉਹ ਸੀਗੇ ਮੈਡੀਕਲ ਕਰਨ ਗਏ। ਇੰਡੀਆ ਦੀ ਇਹ ਵੱਡੀ ਪ੍ਰੋਬਲਮ ਆ, ਪਰ ਪੰਜਾਬ ਵਾਲੇ ਐਡਰੈਸ ਕਰ ਰਹੇ ਆ। ਮੈਂ ਕੋਈ ਐਡਾ ਵੱਡਾ ਸਪੋਰਟਰ ਨਹੀਂ, ਪਰ ਜੇ ਅਸੀਂ ਕਿਸੇ ਨੂੰ ਚਾਂਸ ਦਿੱਤਾ ਆ ਵੀ ਇੱਕ ਵਾਰੀ ਚੇਂਜ ਆਵੇ ਦੇਖ, ਫਿਰ ਉਹਨੂੰ ਸਾਨੂੰ ਪੇਸ਼ੈਂਸ ਵੀ ਰੱਖਣਾ ਚਾਹੀਦਾ। ਅਸੀਂ ਬੜੀ ਛੇਤੀ ਛੇਤੀ ਚਾਹੁੰਦੇ ਹਾਂ ਵੀ ਕੰਮ ਦਵਾ ਦਬ ਕਾਹਲੀ ਹੋ ਜਾਣਾ, ਬਸ ਕੱਲ ਨੂੰ ਹੀ ਜਿਹੜਾ ਆ ਕੈਨੇਡਾ ਬਣ ਜਾਵੇ। ਉਹ ਦੇਖੋ ਬਾਦਲ ਆਪਣਾ ਸੁਖਬੀਰ ਬਾਦਲ ਹਨਾ, ਉਹ ਖਾ ਕੇ ਪੀਣ ਦਾ ਗੋਲਾ ਤੇ ਉਹ ਕੈਲੀਫੋਰਨੀਆ ਬਣਾ ਦਿੰਦੇ ਸੀਗੇ, ਕਦੇ ਕਿਸ਼ਤੀਆਂ ਚਲਾ ਦਿੰਦੇ ਸੀ, ਕਿੱਦਾਂ ਦੇ ਪ੍ਰੋਮਿਸ ਉਹ ਬੰਦਾ ਕਰਨ ਰਿਹਾ ਸੀ। ਤਾਂ ਅਸੀਂ ਉਹਨਾਂ ਨੂੰ 10-10 ਸਾਲ ਜਿਤਾ ਕੇ ਬਿਠਾਈ ਰੱਖਿਆ ਕਿ ਬੇਸਿਕਲੀ ਸਾਡੀ ਪ੍ਰੋਬਲਮ ਪੰਜਾਬੀਆਂ ਦੀ ਇਹ ਆ ਵੀ ਅਸੀਂ ਚਾਹੁੰਦੇ ਛੇਤੀ ਕੰਮ ਹੋ ਜਾਵੇ, ਕੱਲ ਨੂੰ ਸਾਨੂੰ ਸਭ ਕੁਝ ਮਿਲ ਜਾਵੇ, ਕਿਉਂਕਿ ਅਸੀਂ ਰਹਿੰਦੇ ਬੜੀ ਵਧੀਆ ਟੌਪ ਦੀ ਕੰਟਰੀ ਚ ਆ ਜਿੱਥੇ ਬਹੁਤ ਫਾਸਟ ਕੰਮ ਚੱਲਦਾ ਆ। ਤੋ ਇਹ ਪੰਜਾਬ ਨੂੰ ਤੁਸੀਂ ਪੰਜਾਬ ਦਾ ਹੀ ਲੈ ਕੇ ਰੱਖੋ, ਹੌਲੀ ਹੌਲੀ ਉੱਥੇ ਸਾਰਾ ਕੁਝ ਚੇਂਜ ਆਉਣਾ। ਪਰ ਜੇ ਆ ਜਾਵੇ, ਮੈਂ ਕਹਿੰਦਾ ਵੀ ਪੰਜਾਬੀਆਂ ਦੀ ਬੜੀ ਵਧੀਆ ਕਿਸਮਤ ਆ ਵੀ ਜਿਹੜੀਆਂ 2 ਕਰਪਟ ਪਾਰਟੀਆਂ ਨੂੰ ਪਰਾਂ ਹੋ ਕੇ ਇਹਨਾਂ ਨੇ ਇੱਕ ਚੰਗੀ ਪਾਰਟੀ ਚੁਣੀ ਆ। ਹੁਣ ਉਹਨੂੰ 5 ਸਾਲ ਚੁੱਪ ਕਰਕੇ ਬਹਿ ਜਾਓ, ਦੇਖੋ ਐਂਡ ਤੇ ਜਾ ਕੇ ਰਿਜ਼ਲਟ ਦਿਓ। ਜੇ ਤੁਹਾਨੂੰ ਲੱਗਾ ਵੀ ਉਹ ਪੋਲੀਟਿਕਸ ਕਰਦੇ ਆ, ਰਾਘਵ ਚੱਡਾ ਨੂੰ ਲਿਆ ਰਹੇ ਜਾਂ ਕਿਸੇ ਨੂੰ ਲਿਆ ਰਹੇ ਆ ਤੇ ਚੁੱਪ ਕਰਕੇ ਪਹੁੰਚ ਕੇ ਪਰਾਂ ਮਾਰਿਓ, ਹੋਰ ਲਿਆਓ, ਤੁਹਾਡੇ ਹੱਥ ਬਸ ਹੀ ਆ ਸਾਰਾ ਕੁਛ। ਪਰ ਥੋੜਾ ਜਿਹਾ ਸਬਰ ਰੱਖਣ ਦੀ ਜ਼ਰੂਰ ਸਾਰਿਆਂ ਨੂੰ ਮੈਂ ਅਪੀਲ ਕਰਦਾ ਆ। ਬਾਕੀ ਮੂਸੇ ਵਾਲਾ ਕੋਈ ਵੀ ਆ, ਜਿਹੜੇ ਬੰਦੇ ਦੇਖੋ, ਜਿਹੜੇ ਬੰਦੇ ਨੇ ਜਿੱਦਾਂ ਦਾ ਕਰੈਕਟਰ ਚਾਹੁੰਦਾ ਆ, ਜਿੱਦਾਂ ਦੇ ਪਾਸੇ ਨੂੰ ਜਾਣਾ ਆ, ਉਸ ਬੰਦੇ ਦਾ ਉਹਦਾ ਰਿਜ਼ਲਟ ਅੱਜ ਵੀ ਮਾੜਾ, ਕੱਲ ਨੂੰ ਵੀ ਮਾੜਾ। ਮੈਂ ਇੱਕ ਇੰਟਰਵਿਊ ਉਹਦੀ ਸੁਣਦਾ ਸੀ, ਉਹਦੇ ਫਾਦਰ ਨੂੰ ਜਦੋਂ ਕਿਸੇ ਨੇ ਕਿਹਾ ਵੀ ਤੇਰਾ ਮੁੰਡਾ ਅੱਤਜਾਦੀ ਕਰਦਾ ਆ ਤੇ ਇਹ ਕਿਸੇ ਨਾ ਕਿਸੇ ਨੇ ਇਹਨੂੰ ਮਾਰ ਦੇਣਾ, ਇਹ ਆਪਣੀ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਹੋਇਆ ਉਹਦੇ ਦੇਖੋ ਇਹ ਆਪਾਂ ਨੂੰ ਵੀ ਸਿਆਣੇ ਕਈ ਵਾਰੀ ਪਿੰਡਾਂ ਦੇ ਵਿੱਚ ਵੀ ਇਹ ਕਹਿ ਦਿੰਦੇ ਆ ਵੀ ਤੁਹਾਡੇ ਨਿਆਣੇ ਗਲਤੀਆਂ ਕਰ ਰਹੇ ਆ ਦੇਖਿਓ ਬਚਾ ਕੇ ਰੱਖੋ ਕੱਲ ਨੂੰ ਕੋਈ ਪ੍ਰੋਬਲਮ ਆ ਜਾਣੀ ਵਾਰਨਿੰਗ ਤਾਂ ਸੀਗੀਆਂ ਸਰ ਜਿੱਦਾਂ ਦੀ ਅਸੀਂ ਸ਼ਬਦਾਵਲੀ ਯੂਜ਼ ਕਰਨੀ ਜਿੱਦਾਂ ਦਾ ਅਸੀਂ ਐਟਮੋਸਫੇਅਰ ਕ੍ਰੀਏਟ ਕਰਨਾ ਕਈ ਵਾਰੀ ਉਹ ਬੈਕਫਾਇਰ ਕਰ ਜਾਂਦਾ ਸਾਡੇ ਉੱਤੇ ਪਰ ਇਹ ਮਾੜਾ ਹੋਇਆ ਮਾਂ ਦਾ ਪੁੱਤ ਚਲੇ ਗਿਆ ਕਿ ਨਹੀਂ ਹੋਣਾ ਚਾਹੀਦਾ ਏਦਾਂ ਪਰ ਸਬਰ ਰੱਖੋ ਬਸ ਸਬਰ ਰੱਖੋ ਸਾਲ ਕੁ ਦਿਓ ਉਹਨਾਂ ਨੂੰ ਸਾਲ ਬਾਅਦ ਕਿੰਤੂ ਪਰੰਤੂ ਜਿੰਨਾ ਮਰਜ਼ੀ ਕਰੀ ਜਾਓ ਅੱਜੇ ਹੀ ਅਸੀਂ ਇੱਕਦਮ ਕਹਿ ਦੇਣਾ ਉਸ ਭਗਵੰਤ ਮਾਨ ਨੂੰ ਜਿਹਨੂੰ ਸਾਰੀ ਦੁਨੀਆਂ ਨੇ ਚੁਣ ਕੇ ਲਿਆਂਦਾ ਸਾਰਾ ਕੁਛ ਤੁਸੀਂ ਇਹ ਸੋਚੋ ਆਮ ਆਦਮੀ ਪਾਰਟੀ ਤਾਂ ਤੁਹਾਡੀ ਗੱਲ ਸੁਣਨ ਲਈ ਰੈਡੀ ਆ ਕਦੇ ਤੁਸੀਂ ਅੱਜ ਤੱਕ ਸੁਖਬੀਰ ਬਾਦਲ ਨੂੰ ਜਾਂ ਕੈਪਟਨ ਦੇ ਲਾਗੇ ਵੀ ਕੋਈ ਫੜ ਕਿਆ ਸੀਗਾ ਉਹ ਤਾਂ ਬੰਦੇ ਬਦਮਾਸ਼ੀ ਕਰਦੇ ਸੀ ਤੁਸੀਂ ਉਹਨਾਂ ਮੂਹਰੇ ਬੋਲ ਨਹੀਂ ਸੀ ਸਕਦੇ ਠੀਕ ਆ ਤੁਸੀਂ ਪੂਰੇ ਪੰਜਾਬ ਚ ਫਿਰ ਕੇ ਦੇਖ ਲਓ ਇੱਕ ਬੰਦਿਆਂ ਦੇ 100-100 ਏਕੜ 50-50 ਏਕੜ ਦੀ ਜ਼ਮੀਨ ਦੇ ਵਿੱਚ ਤੁਹਾਨੂੰ 10 ਦਰਖਤ ਨਹੀਂ ਦਿਸਣਗੇ ਲੱਗੇ ਹੋਏ ਖੂਹਾਂ ਦੇ ਉੱਤੇ ਲੋਕਾਂ ਦੇ ਦਰਖਤ ਹੈਗੇ ਵੱਢ ਵੱਢ ਕੇ ਅਸੀਂ ਇੰਨੇ ਸੈਲਫਿਸ਼ ਹਾਂ ਵੀ ਸਾਨੂੰ 10 ਬੋਰੀਆਂ ਹੋਰ ਕਣਕ ਦੀਆਂ ਵਾਧੂ ਨਿਕਲੇ ਆਉਣ ਅਸੀਂ ਸਾਰੇ ਦਰਖਤ ਹੀ ਵੱਢਤੇ ਆ ਅਸੀਂ ਇੰਨੇ ਕਮੀਨੇ ਲੋਕ ਹਾਂ ਅਸੀਂ ਸਰਕਾਰ ਤੋਂ ਇੰਨੀ ਛੇਤੀ ਚਾਹੁੰਦੇ ਹਾਂ ਹਾਏ ਉਹ ਸਾਰਾ ਕੁਛ ਸਹੀ ਕਰ ਦੇਣ ਨਹੀਂ ਜੀ ਏਦਾਂ ਨਹੀਂ ਹੋਣਾ ਬਾਕੀ ਸਰ ਤੁਸੀਂ ਆਪਣੇ ਕਮੈਂਟ ਦਿਓ ਥੋੜਾ ਜਿਹਾ ਤੇ ਸਾਰਿਆਂ ਨੂੰ ਇਹੀ ਕਹੋ ਵੀ ਥੋੜਾ ਜਿਹਾ ਪੇਸ਼ੈਂਸ ਰੱਖੋ 2-4 ਮਹੀਨਿਆਂ ਦੇ ਵਿੱਚ 70 ਸਾਲ ਦਾ ਗੰਦ ਨਹੀਂ ਨਿਕਲ ਸਕਦਾ ਜੀ ਸਤਿ ਸ੍ਰੀ ਅਕਾਲ ਜੇ ਕੋਈ ਮਾੜੀ ਗੱਲ ਕਹਿ ਹੋ ਗਈ ਤਾਂ ਸਾਰਿਆਂ ਤੋਂ ਸੋਰੀ ਆ ਜੀ
ਹਾਂਜੀ ਰਜੀਤ ਬਸਰਾ ਸਾਹਿਬ ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਤਾਂ ਕਹਿੰਦੇ ਹੋ 5 ਸਾਲ ਬਾਅਦ ਹਿਸਾਬ ਕਿਤਾਬ ਕਰਿਓ ਮੈਂ ਤੇ ਖੁਦ ਅੱਜ ਹੀ ਕਹਿ ਦਿੰਦਾ ਵੀ 5 ਸਾਲ ਲਈ ਇਹਨਾਂ ਨੂੰ 10 ਸਾਲ ਮਿਲਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਨੂੰ ਕਿਉਂਕਿ 5 ਸਾਲ ਦੇ ਵਿੱਚ ਵੀ ਸਾਰਾ ਸਿਸਟਮ ਨਹੀਂ ਇੰਪਰੂਵ ਹੋਣਾ 10 ਸਾਲ ਜੇ 10 ਸਾਲ ਦੇਖੋ ਪਿਛਲੇ 20 ਸਾਲਾਂ ਦੇ ਵਿੱਚ 10 ਸਾਲ ਮਿਲੇ ਨੇ ਕਾਂਗਰਸ ਨੂੰ ਪਿਛਲੇ 20 ਸਾਲਾਂ 'ਚ ਤੇ 10 ਸਾਲ ਮਿਲੇ ਨੇ ਅਕਾਲੀ ਦਲ ਨੂੰ ਤੇ ਜੇ ਕਾਂਗਰਸ ਨੂੰ 10 ਸਾਲ ਦਿੱਤੇ ਆ ਅਕਾਲੀ ਦਲ ਨੂੰ 10 ਸਾਲ ਦਿੱਤੇ ਆ ਤੇ ਹੁਣ ਆਮ ਆਦਮੀ ਪਾਰਟੀ ਨੂੰ ਵੀ 10 ਸਾਲ ਦਿਓ ਲੇਕਿਨ ਜਿਹੜਾ ਸਵਾਲ ਪੁੱਛਣ ਵਾਲੀ ਗੱਲ ਆ ਨਾ ਬਸਰਾ ਸਾਹਿਬ ਉਹ ਡੇ 1 ਤੋਂ ਹੀ ਕਰਨੀ ਚਾਹੀਦੀ ਹੈ ਉਹ 'ਚ ਕੋਈ ਮਾੜੀ ਗੱਲ ਨਹੀਂ ਹੈ ਔਰ ਜਿਹੜੇ ਲੋਕ ਸਵਾਲ ਪੁੱਛ ਰਹੇ ਨੇ ਸੁਝਾਅ ਦੇ ਰਹੇ ਨੇ ਔਰ ਹਾਂ ਮੈਂ ਤੁਹਾਡੀ ਗੱਲ ਨਾਲ ਇੱਕ ਗੱਲ ਮੈਂ ਸਹਿਮਤੀ ਜਤਾਵਾਂਗਾ ਬਿਲਕੁਲ ਜਤਾਵਾਂਗਾ ਕਿ ਐਕਸੈਸਿਬਿਲਿਟੀ ਜਿਹੜੀ ਹੈ ਇਹਨਾਂ ਦੀ ਗੱਲ ਸੁਣਨ ਵਾਲੀ ਗੱਲ ਹੈ ਉਹ ਬਿਲਕੁਲ ਹੈ ਅਸੀਂ ਕਾਂਗਰਸ ਟਾਈਮ ਜਾਂ ਅਕਾਲੀ ਦਲ ਦੇ ਸਮੇਂ ਉਹ ਇੰਨੀ ਗੱਲ ਨਹੀਂ ਸੀ ਸੁਣਿਆ ਕਰਦੇ ਜਿੰਨੀ ਇਹ ਸੁਣਦੇ ਨੇ ਜਿਹੜੀ ਗੱਲ ਸਹੀ ਆ ਉਹ ਮੈਂ ਤੁਹਾਡੀ ਬਿਲਕੁਲ ਸਹੀ ਮੰਨਦਾ ਦੂਸਰੀ ਆਮ ਆਦਮੀ ਪਾਰਟੀ ਨੇ ਕਈ ਵਧੀਆ ਕੰਮ ਵੀ ਕੀਤੇ ਨੇ ਖਾਸ ਕਰ ਜਿਹੜਾ ਮਾਨ ਸਾਹਿਬ ਨੇ ਦੇਖੋ ਇੱਕ ਤੇ ਵਿਧਾਨ ਸਭਾ ਦੀ ਬ੍ਰੌਡਕਾਸਟ ਉਹਨਾਂ ਨੇ ਲਾਈਵ ਕਰਤੀ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਉਹਦੇ ਨਾਲ ਕੀ ਹੈ ਪਤਾ ਲੱਗਦਾ ਹੈ ਕਿ ਵਿਧਾਨ ਸਭਾ 'ਚ ਕੀ ਹੋ ਰਿਹਾ ਔਰ ਮੈਨੂੰ ਸੁਣਨ 'ਚ ਬੜਾ ਮਜ਼ਾ ਆਇਆ ਕਿਉਂਕਿ ਫਿਰ ਇਕੱਲੇ ਇਕੱਲੇ ਲੀਡਰ ਦਾ ਇਕੱਲੇ ਇਕੱਲੇ MLA ਦਾ ਕੈਲੀਬਰ ਪਤਾ ਲੱਗਦਾ ਲਾਈਵ ਲੋਕਾਂ ਨੂੰ ਕਿ ਤੁਸੀਂ ਵਿਧਾਨ ਸਭਾ 'ਚ ਕੀ ਗੱਲ ਕੀ ਕਰਦੇ ਹੋ ਉਹ ਬੜਾ ਮਜ਼ਾ ਆਇਆ ਸੁਣਨ ਦਾ ਸੈਸ਼ਨ ਫਿਰ ਆ ਜਿਹੜਾ ਆਪਣੇ ਹੀ ਮਿਨਿਸਟਰ ਨੂੰ ਜੇਲ੍ਹ 'ਚ ਭੇਜ ਦੇਣਾ ਉਹ ਵੀ ਵਧੀਆ ਐਕਸ਼ਨ ਲਿਆ ਜਿਹੜੀ ਚੰਗੀ ਗੱਲ ਹੈ ਉਹ ਚੰਗੀ ਕਹਾਂਗੇ ਔਰ ਇਮਾਨ ਲੱਗਦਾ ਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਨਗੇ ਕੋਈ ਕਰਪਸ਼ਨ ਨਹੀਂ ਕਰਨਗੇ ਲੱਗਦਾ ਨਹੀਂ ਇਹ ਯਕੀਨ ਹੈ ਦੇਖੋ ਹੁਣ ਮੈਂ ਉਹਨਾਂ ਦੇ ਵਿੱਚੋਂ ਨਹੀਂ ਹਾਂ ਵੀ ਕੱਲ੍ਹ ਤੱਕ ਤੁਸੀਂ ਬੰਦੇ ਨੂੰ ਹੀਰੋ ਬਣਾ ਦਿਓ ਅਗਲੇ ਦਿਨ ਤੁਸੀਂ ਕੌਮ ਦਾ ਗੱਦਾਰ ਡਿਕਲੇਅਰ ਕਰ ਦਿਓ ਨਹੀਂ ਉਹ ਤੇ ਜਜ਼ਬਾਤੀ ਲੋਕ ਨੇ ਬਹੁਤ ਜ਼ਿਆਦਾ
ਬਾਕੀ ਭਾਜੀ
ਹਾਂਜੀ
ਬਾਕੀ ਭਾਜੀ ਜਿਹੜੀ ਹੈ ਨਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਰਾਘਵ ਚੱਡਾ ਨੇ ਆ ਕੇ ਪੰਜਾਬ ਕੈਪਚਰ ਕਰਨਾ ਕੇਜਰੀਵਾਲ ਨੇ ਆ ਕੇ ਕਿੱਥੇ ਯਾਰ ਪੰਜਾਬ ਤਾਂ ਮੁਗਲਾਂ ਤੋਂ ਨਾ ਕੈਪਚਰ ਹੋਇਆ ਬ੍ਰਿਟਿਸ਼ ਤੋਂ ਜਾਣੀ ਕਿ ਇੰਨੇ ਸਾਲ ਇੰਡੀਆ ਤੇ ਰਾਜ ਕਰਨ ਤੋਂ ਬਾਅਦ ਸਾਰਿਆਂ ਤੋਂ ਘੱਟ 7 ਰਾਜ ਕੀਤਾ ਉਹਨਾਂ ਨੇ ਇੰਨੀ ਜ਼ਿਆਦਾ ਨੀ ਫੇਅਰ ਕਰਨ ਦੀ ਲੋੜ ਇੰਨੇ ਜ਼ਿਆਦਾ ਸਾਨੂੰ ਇਨਸਿਕਿਉਰ ਹੋਣ ਦੀ ਲੋੜ ਨੀ ਅਸੀਂ ਜਦੋਂ ਮਰਜ਼ੀ ਪਹੁੰਚ ਕੇ ਉਹਨਾਂ ਨੂੰ ਜੇ ਅਸੀਂ ਬਾਦਲ ਹੋਣੀ ਖੁੱਡੇ ਲੈਣ ਲਾ ਤੇ ਤਾਂ ਆਮ ਆਦਮੀ ਪਾਰਟੀ ਤਾਂ ਕੱਲ੍ਹ ਦੀ ਪਾਰਟੀ ਆ ਮੈਂ ਕਹਿੰਦਾ ਚੰਗੀ ਕਿਸਮਤ ਆ ਪੰਜਾਬ ਦੀ ਦੇਸ਼ ਦੀ ਵੀ ਸਾਨੂੰ ਪਹਿਲਾ ਸੂਬਾ ਚੁਣਿਆ ਗਿਆ ਦਿੱਲੀ ਯੂਨੀਅਨ ਟੈਰੀਟਰੀ ਸੀ ਛੋਟੀ ਜਿਹੀ ਸੀ ਪਹਿਲੀ ਸਟੇਟ ਪੰਜਾਬ ਦਿੱਤੀ ਗਈ ਆ ਆਮ ਆਦਮੀ ਪਾਰਟੀ ਨੂੰ 100% 99.9% ਸ਼ੋਰ ਆ ਇੱਥੇ ਵਧੀਆ ਕੰਮ ਹੋਏਗਾ ਥਿੰਗਸ ਆਰ ਆਨਲਾਈਨ ਹੋਣਗੀਆਂ ਰੇਤਾ ਬਜਰੀ ਦੇ ਭਾਅ ਕੱਟਣਗੇ ਬਾਦਲ ਦੀਆਂ ਉਹਦੀਆਂ ਬੱਸਾਂ ਜਿਹੜੀਆਂ 2600 ਰੁਪਈਆ ਲੈ ਕੇ ਅੱਗ ਲੱਗੀ ਬੱਸ ਦੇ ਵਿੱਚ ਮੇਰੀ ਵਾਈਫ ਟਰੈਵਲ ਕਰਕੇ ਗਈ ਜੀ ਅੱਗ ਲੱਗ ਗਈ ਸੀ ਉਸ ਬੱਸ ਨੂੰ ਠੀਕ ਆ ਫਿਰ ਦੂਜੀ 'ਚ ਸਵਾਰੀਆਂ ਜਾਣੀ ਕਿ ਕੋਈ ਕਿਸੇ ਬੰਦੇ ਨੂੰ ਉਹਨਾਂ ਨੇ ਦੱਸਣਾ ਨੀ ਕੁਛ ਨੀ ਕਹਿਣਾ ਗੁੰਡਾਗਰਦੀ ਚੱਲਦੀ ਸੀ ਪੂਰੀ ਹੁਣ ਉਹੀ ਬੱਸਾਂ 1500-1500 ਰੁਪਏ ਦੇ ਵਿੱਚ ਦਿੱਲੀ ਬੰਦੇ ਲੈ ਕੇ ਜਾਣਗੀਆਂ ਔਰ ਸਰਕਾਰ ਨਾਲ ਕੋਈ ਵੀ ਵਧੀਕੀ ਹੋਊਗੀ ਸਰਕਾਰ ਦੇਣਦਾਰ ਹੋਊਗੀ ਸਰਕਾਰ ਤੁਹਾਨੂੰ ਉਹਦਾ ਕੁਐਸਚਨ ਦਾ ਆਨਸਰ ਕਰੇਗੀ ਔਰ ਇੰਨਾ ਫੀਅਰ ਪੈਦਾ ਹੋਇਆ ਹਰੇਕ ਬੰਦੇ ਦੇ ਵਿੱਚ ਰਿਸ਼ਵਤ ਲੈਣ ਵਾਲੇ ਦੇ ਵਿੱਚ ਜੇ ਅਸੀਂ ਕਹੀਏ ਵੀ ਬਸ 2-3 ਮਹੀਨਿਆਂ 'ਚ ਆ ਤਾਂ ਜੀ ਪਲਟਾ ਪਲਟ ਗਿਆ ਏਦਾਂ ਨੀ ਹੋਣਾ ਸਰ ਕਿਉਂਕਿ ਹਰੇਕ ਬੰਦੇ ਦੇ ਵਿੱਚ ਜਿਹੜਾ ਹੁੰਦਾ ਚੋਰ ਹੁੰਦਾ ਆ ਤੇ ਉਸ ਗੌਰਮੈਂਟ ਨੇ ਇੰਨੇ ਜ਼ਿਆਦਾ ਚੋਰ ਬਣਾਤੇ ਸੀਗੇ ਇੰਨੇ ਬੰਦਿਆਂ ਨੂੰ ਸਰ ਮੈਂ ਦੇਖ ਕੇ ਆਇਆ ਕੋਈ ਵੀ MLA ਚੈੱਕ ਬਣਦਾ ਹੁੰਦਾ ਚੈੱਕ ਦਿੰਦਾ ਹੁੰਦਾ ਸੀ ਪੰਚਾਇਤ ਦੇ ਅਕਾਊਂਟ 'ਚ ਨਹੀਂ ਚੈੱਕ ਆਉਂਦਾ ਹੁੰਦਾ ਸੀ ਪੰਚਾਇਤਾਂ MLA ਦੇ ਮੂਹਰੇ ਹੱਥ ਜੋੜੀ ਖੜੀਆਂ ਹੁੰਦੀਆਂ ਸੀ MLA ਤੁਹਾਡਾ ਹੀ ਫੰਡ ਤੁਹਾਨੂੰ ਦੇਣ ਲੱਗਾ ਧਾਤੇ ਆਸਾਨ ਕਰਦਾ ਸੀ ਦੇਖਿਓ ਨੈਕਸਟ ਟਾਈਮ ਵੋਟਾਂ ਮੈਨੂੰ ਪਾਉਣੀਆਂ ਨਹੀਂ ਤਾਂ ਤੁਹਾਡੇ ਪਿੰਡ ਦੀਆਂ ਮੈਂ ਗਲੀਆਂ ਨਹੀਂ ਬਣ ਦੇਣੀਆਂ ਇੰਨੀ ਗੁੰਡਾਗਰਦੀ ਚੱਲਦੀ ਸਰ ਆਮ ਆਦਮੀ ਪਾਰਟੀ ਜਦੋਂ ਦਾ केजरीवाल आया उन्हें सानू एम एल ए का गिरेवान फड़ना सिखाया भी ये तो डरो ना ये तुहाडा सरवंट आ ये बड़ी वड्डी देण आ उहनां दी नहीं तो अदरवाइज सर मैं देखिया होया दस दस बंदियां च एम एल ए आउंदा हुंदा सी लाइटां जगदियां हुंदियां सी एदां हुंदा सी भी पता नहीं दूसरे स्पेस तो बंदे साते राज करन आ गए डर इन्ना लगदा हुंदा सी एम एल ए तो कोई मोहरे बोलदा नहीं हुंदा सी एम एल ए जो मर्जी मगरों काना फूसी करी जाणी उहनां पंजाबियां ने कोई बोलता नहीं अज एम एल ए के मोहरे खड़ के उन्होंने जवाब देने लग पाया लोगों ने पिंडा के बाहर लिखना शुरू करता इतने सुखबीर बादल ना कांग्रेस ना अकाली बढ़ने नहीं चाहिए इस पिंड अगे कि इन्ना जरूरत होंगी सी इन्ना डर कटता इस पार्टी ने इस करके सानू पॉजिटिव रखनी चाहिए सोच सानू उन्हों का साथ देना चाहिए सानू अपने पिंडा अपने तौर पर अपना तिल फुल जिहड़ा दसवंध असीं कढ के इत्थे गुरद्वारे दे विच जां किते वी असीं रज्जियां नूं रजाई जांदे आ उह अपने पिंडां दे विच माड़ा माड़ा ज्यादा नहीं भावें सफाई करा दिओ स्कूल दे विच कंप्यूटर लै के दे दिओ कोई डिस्पेंसरी दे विच दवाइयां लै दिओ साल दीआं थोड़ियां जिहियां सर महला क्लीनिक बन गए सारा कुछ होगा पर सबर रखियो सानू पहली गवर्नमेंटां नालों इह गवर्नमेंट फिर भी बैटर होएगी भावे 100% साडियां इच्छावां दे उपर ना ही खरी उतरे युद्धवीर जी सत श्री अकाल तुहाडा बहुत टाइम ला लिया बाकी कॉलर ना भी गल
बिल्कुल ले रहे जी बाकी कॉलर जी लेकिन तुसीं बहुत वधिया गल्लां कर रहे सी और दूसरी जिहड़ी तुसीं दो पॉइंट्स बस मैं पिक करके इहनूं रैप अप कर देंगा एक ते सर देखो जदों असीं सिद्धू मूसेवाला साहब की गल करते हैं ना उन्हां दे गाणियां दे विच वायलेंस सीगी जो सही नहीं है पॉइंट नंबर वन उन्हां दी उह बड़ी सारियां कॉन्ट्रोवर्सी च भी घिरे रहे ने जो ठीक नहीं है वह सारी गल मन्नी है लेकिन जदों असीं कोई भी किस जिस तरीके दे नाल वायलेंट तरीके दे नाल उन्हां दा कतल किया गया उहदी कोई जस्टिफिकेशन हो ही नहीं सकती दूर दूर तक सो जदों तक असीं जिहड़ी वायलेंस आ उहनूं एक सुर दे विच कंडम नहीं करांगे उस वेले तक वायलेंस नहीं रुकेगी देखो जे असीं इह कहिंदे आ कि इन्हां ने जी गाणे वायलेंस वाले गाए ने ते मैनूं तुसीं किसे सिंगर दा नाम दसो जिहड़ा वायलेंस वाले गाणे नहीं गाउंदा बहुत सारे सिंगर ने की हुण बहुत सारे सिंगर ने गाने गाए ने जिन्हां दे विच वायलेंस सीगी की असीं उन्हां सारे सिंगर्स के उत्ते भी हुण इसे तरह के अटैक चाहुंदे आ जदों सानू कोई भी सिंगर है और जे फर्ज कर लो आ जिहड़ी हुण हॉलीवुड की इंडस्ट्री है तो सारी भरी हुई वायलेंस दे नाल काने वेस्ट नूं कल कोई गल कर रहा सी उह कहिंदे जी उहनूं काने वेस्ट नूं इह पुछदे वी तूं तां गैंगस्टर रहा नहीं कदे तूं इदां दे गाने गाउंदा आ तैनूं तां पता ही नहीं वायलेंस की हुंदी बंदूक की हुंदी हथियारां की हुंदे आ क्योंकि उत्थे चलदा ही इही सारा कुछ है रैपर चलते ही रैपर ही कहते तो भाई वह तो मजाक उड़ाया जाता है भी होर दो चाहता भी मजाक उड़ा उत्थे तां अद्धे जिहड़े गाने गाण आए है उन्हों का पास तुसीं कढ के देख लो भी कहे जिहा रहा है कोई पिंप रहा है तो कोई गैंगस्टर रहा तो कोई कुछ रहा वो सारे हुण उन्हां नूं साडे अपने साडे सारे जिहड़ी यंग जनरेशन सुणदी उन्हां दे गाने आ साडी यंग जनरेशन उन्हां दे गाने सुणदे जिहड़े अमेरिकन रैपर ने तुसीं देखो कि उन्हां दा पास उन्हां दा रिकॉर्ड कढ के देख लो तुसीं भी किद्दां काने वेस्ट तो मजाक उड़ाया जाता भी भाई तू कदे दस तू कदे देखिया भी है तैनूं पता भी है भी गैंगस्टर हुंदा की है तू गाने किदां गाई जांदा गैंगस्टर दे इहनूं तो बेचारे ने तो कदे बंदूक चलाई भी नहीं तो पता भी नहीं होना की है गाने गाए ने गलत गाए सारी चीज़ ठीक है लेकिन उहनूं तुसीं बैठ के समझा सकदे हो रिक्वेस्ट कर सकदे हो वधिया गीत गाओ या तुसीं उहनूं ना सुणो इह चीज़ां तां मन्नियां सवाल पुछ सकदे हो उहदी फैमिली नूं सवाल पुछ सकदे हो उहनूं पुछ सकदे हो इह चीज़ां हालांकि कई लोग इह भी कहिंदे जद असीं इह गल करदे हो सानूं कहिंदे कहिंदे तुसीं कौन हुंदे हो सवाल पुछण वाले तुसीं कौन हुंदे हो सर्टिफिकेट कल ए पी ढिल्लों हुण जिहड़ी सैकिंड जनरेशन आ सारी सुणदी इही है हुण ए पी ढिल्लों ने गल कहा भी असीं रैपर आ जिहड़ा सानूं कम पसंद आ असीं उह करदे हां असीं कोई किसी नूं माड़ा नहीं बोलदे असीं किसे दे लई किसे नूं खराब नहीं करदे असीं किसे नूं बुरा नहीं करदे किसे दा असीं अपना काम करदे हां और जिन्या तुसीं आ चक लो नैटफलिक्स तो लै के आ एमेजॉन प्राइम हरेक घर च लगा इस वेले हर घर च नैटफलिक्स एमेजॉन प्राइम एल चैपो एड्डा वड्डा ड्रग माफिया का बंदा नैटफलिक्स से किड्डी उहदी चली है एल चैपो की दुनिया भर की नारकोस तो लैके सारा ड्रग माफिया जिन्ना सारा उन्होंने उहदे मूवीज बनाईया डॉक्यूमेंट्रीज भरिया पईआं घर दे विच किहदे नैटफलिक्स नहीं लगा सानू आके दसो किहदे घर च एमेजॉन प्राइम नहीं लगा यूट्यूब किहदे कोल नहीं है सारा कुछ है और इहदे गाने तां आउंदे यूट्यूब ते सीगे सो उहदियां चीज़ां गलतियां बिल्कुल उहनूं गलत कहो बिल्कुल गल करो हालांकि कई लोग कहिंदे तू मैं बड़ा हैरान हो गया फिर मैं गल सोचिया भी हुण इत्थे दी जिहड़ी सैकंड जनरेशन बड़ी प्रोग्रेसिव सोच है मैं इहनूं प्रोग्रेसिव कहांगा जदों गल हो रही सी मैं कहा जी मैनूं मिलदा सिद्धू मूसेवाला तो मैं जरूर साडे आया सी हालांकि साडे तां ऑफिस स्टूडियो आए सीगे मैं डाउनटाउन सीगा उदन सीआ जी इन्हां ने सारे ने इंटरव्यू कर लिया होर यंग बच्चे सी वो मिले उहनूं मैं तो मेरी कोई फोटो दिखा दो मैं तो स्टूडियो भी नहीं गया उस दिन असीं साडी वैसे मीटिंग भी सीगी डाउनटाउन बाद दे विच मैं कहा ठीक है शो तो भी नहीं गया शो प्रमोटर साडे स्टूडियो आए सीगे शो दीआं टिकटां सी सब कुछ ना मैं शो तो गया इन्हां दे ना मैं उदन स्टूडियो भी इन्हां नूं मिलने गया ਸਾਡੇ ਸਟੂਡੀਓ ਆਏ ਸੀਗੇ ਇੰਟਰਵਿਊ ਸੀਗਾ ਉਹ ਸਾਡੇ ਦੂਜੇ ਹੋਸਟ ਹੈਗੇ ਨੇ ਸੀ ਅੱਜ ਉਹਨਾਂ ਨੇ ਕਰ ਲਿਆ ਇੰਟਰਵਿਊ ਮੈਂ ਤਾਂ ਇੰਟਰਵਿਊ ਨਹੀਂ ਕੀਤਾ ਇਹਨਾਂ ਦਾ ਲੇਕਿਨ ਮੈਂ ਹੁਣ ਸੋਚਦਾ ਹੀ ਮੈਂ ਕਿਹਾ ਪਰ ਮੈਂ ਪੁੱਛੂੰਗਾ ਜ਼ਰੂਰ ਜਦੋਂ ਮੌਕਾ ਲੱਗਾ ਤੇ ਪਰ ਸੈਕਿੰਡ ਜਨਰੇਸ਼ਨ ਦੇ ਇੱਕ ਬੰਦੇ ਨੇ ਮੈਨੂੰ ਬੜਾ ਵਧੀਆ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਉਹ ਕਹਿੰਦੇ ਪਰ ਤੁਸੀਂ ਕਿਉਂ ਪੁੱਛੋਗੇ ਉਹਨਾਂ ਨੂੰ ਸ਼ਾਇਦ ਉਹ ਤੁਹਾਡੀ ਗੱਲ ਹੀ ਨਹੀਂ ਸੁਣ ਉਹ ਬੰਦਾ ਕਹੇ ਮੈਂ ਆਪਣਾ ਕੰਮ ਕਰਿਆ ਸ਼ਾਇਦ ਉਹ ਤੁਹਾਡੀ ਸਲਾਹ ਮੈਂ ਲੈਣਾ ਚਾਹੇ ਤੁਸੀਂ ਵੈਸੇ ਉਹਨੂੰ ਸਲਾਹ ਦੇਈ ਜਾਂਦੇ ਹੋ ਹਾਂ ਕੀ ਉਹਨੇ ਕਿਸੇ ਦੇ ਗੋਲੀ ਮਾਰੀ ਫਿਰ ਤੁਸੀਂ ਪੁੱਛਣ ਦੇ ਹੱਕਦਾਰ ਹੋ ਕੀ ਉਹਨੇ ਖੁਦ ਕਿਸੇ ਨਾਲ ਵਾਇਲੈਂਸ ਕੀਤੀ ਮੈਂ ਕਿਹਾ ਇਹ ਵੀ ਮੈਂ ਮਜਬੂਰ ਮੈਂ ਕਿਹਾ ਵੀ ਗੱਲ ਠੀਕ ਹੈ ਤੁਹਾਡੀ ਪਰ ਮੈਂ ਕਿਹਾ ਮੇਰਾ ਸਵਾਲ ਤਾਂ ਬਣਦਾ ਕਹਿੰਦਾ ਸਵਾਲ ਤਾਂ ਤੁਹਾਡਾ ਬਣਦਾ ਪਰ ਉਹਦਾ ਜਵਾਬ ਮੇਰੇ ਕੋਲੋਂ ਲੈ ਲਓ ਤੁਸੀਂ ਉਹਦੇ ਕੋਲੋਂ ਕੀ ਲੈਣਾ ਜਵਾਬ ਤੁਸੀਂ ਤੁਹਾਡਾ ਸਵਾਲ ਬਣਦਾ ਪਰ ਜਿਹੜਾ ਜਵਾਬ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੱਭ ਰਹੇ ਹੋ ਯੁੱਧਵੀਰ ਜੀ ਉਹਦਾ ਜਵਾਬ ਇਹ ਸੈਕਿੰਡ ਜਨਰੇਸ਼ਨ ਦੀ ਗੱਲ ਹੈ ਵੀ ਉਹ ਟੋਕਿੰਗ ਇਨ ਇੰਗਲਿਸ਼ ਉਹਨਾਂ ਨੇ ਵਾਈ ਵੁੱਡ ਈਵਨ ਬਦਰ ਆਸਕਿੰਗ ਦਿਸ ਪਰਸਨ ਦਿਸ ਸੈਕਿੰਡ ਜਨਰੇਸ਼ਨ ਕੁਸ਼ਚਨਿੰਗ ਮੀ ਵਾਈ ਵੁੱਡ ਈਵਨ ਬਦਰ ਆਸਕਿੰਗ ਉਹਦਾ ਆਪਣਾ ਵਿਚਾਰ ਹੈ ਉਹਦੀ ਆਪਣੀ ਸੋਚ ਹੈ ਤੁਸੀਂ ਤੁਸੀਂ ਕੌਣ ਹੋ ਤੁਸੀਂ ਕੌਣ ਉਹਨੂੰ ਸਵਾਲ ਪੁੱਛਣ ਵਾਲੇ ਮੈਂ ਤਾਂ ਹਾਲਾਂਕਿ ਵੀ ਕਹਿੰਦਾ ਵੀ ਸਵਾਲ ਪੁੱਛ ਸਕਦੇ ਹੋ ਅਸੀਂ ਬਟ ਉਹ ਕਹਿੰਦੇ ਤੁਸੀਂ ਸਵਾਲ ਵੀ ਕਿਉਂ ਪੁੱਛੋਗੇ ਉਹਨੂੰ ਤੁਸੀਂ ਕੌਣ ਉਹਨੂੰ ਸਵਾਲ ਪੁੱਛਣ ਵਾਲੇ ਉਹ ਆਪਣਾ ਗਾਣੇ ਹਾਂ ਤੁਸੀਂ ਸਵਾਲ ਤਾਂ ਪੁੱਛੋ ਜੇ ਉਹਨੇ ਕਿਸੇ ਨੂੰ ਗੋਲੀ ਮਾਰੀ ਕਿਸੇ ਨੂੰ ਉਹਨੇ ਖੁਦ ਹਥਿਆਰ ਚਲਾਉਂਦਾ ਉਹ ਖੁਦ ਉਹਨੇ ਕਿਸੇ ਨੂੰ ਕੋਈ ਉਹਨੇ ਕ੍ਰਿਮੀਨਲ ਐਕਟ ਕੀਤਾ ਉਹਦੇ 'ਤੇ ਸਵਾਲ ਪੁੱਛੋ ਬਟ ਦੈਟ ਇਜ਼ ਹਿਜ਼ ਥੋਟ ਤੁਹਾਡੇ ਸਾਰੇ ਸਲਮਾਨ ਖਾਨ ਤੋਂ ਲੈ ਕੇ ਉਹਨੇ ਤਾਂ ਸਾਡੇ ਵਿੱਚ ਹੀ ਗਿਣਦੇ ਅਤੇ ਕਹਿੰਦੇ ਤੁਹਾਡੇ ਸਾਰੇ ਸਲਮਾਨ ਖਾਨ ਤੋਂ ਲੈ ਕੇ ਜਿੰਨੇ ਤੁਹਾਡੇ ਐਕਟਰ ਨੇ ਸਾਰੇ ਤਾਂ ਗੋਲੀਆਂ ਚਲਾਉਂਦੇ ਸਾਰੀ ਫਿਲਮਾਂ ਤੁਹਾਡੀਆਂ ਵਾਇਲੈਂਸ ਨਾਲ ਭਰੀਆਂ ਹੋਈਆਂ ਹਾਲੀਵੁੱਡ ਦੀਆਂ ਬਾਲੀਵੁੱਡ ਦੀਆਂ ਸਾਰੀਆਂ ਫਿਰ ਆਰ ਯੂ ਗੋਇੰਗ ਟੂ ਕੁਸ਼ਚਨ ਆਲ ਆਫ ਦੈਮ ਸੋ ਇਹ ਅਸੀਂ ਪਤਾ ਕੀ ਪ੍ਰੋਬਲਮ ਇਹ ਵੀ ਆ ਵੀ ਅਸੀਂ ਆਪਣਾ ਹਰੇਕ ਲਈ ਅਸੀਂ ਜਜਮੈਂਟਲ ਹੋਏ ਬੈਠੇ ਹਾਂ ਵੀ ਉਹ ਬੰਦਾ ਸਰ ਕਿਸੇ ਦਾ ਮਤਲਬ ਕਿ ਮੈਂ ਤਾਂ ਹਜੇ ਤੱਕ ਵੀ ਯਕੀਨ ਨਹੀਂ ਆ ਰਿਹਾ ਵੀ ਕਿਸੇ ਅੰਦਰ ਇੰਨੀ ਕੋਈ ਬੇਰਹਿਮ ਵੀ ਹੋ ਸਕਦਾ ਇੰਨਾ ਕੋਈ ਬੇਰਹਿਮ ਵੀ ਹੋ ਸਕਦਾ ਵੀ ਤੁਸੀਂ ਕਿਸੇ ਦੀ ਜਾਨ ਲੈਣ ਤੱਕ ਜਾਂਦੇ ਹੋ ਅਸੀਂ ਜਦੋਂ ਤੱਕ ਅਸੀਂ ਹਿਊਮਨ ਲਾਈਫ ਦੀ ਵੈਲਿਊ ਨਹੀਂ ਕਰਦੇ ਔਰ ਇਸ ਖਾਸ ਕਰ ਇਸ ਵੈਸਟਰਨ ਸੋਸਾਇਟੀ 'ਚ ਆ ਕੇ ਜੇ ਅਸੀਂ ਇਹ ਨਹੀਂ ਸਿੱਖਿਆ ਸਰ ਜੇ ਕੱਲ੍ਹ ਨੂੰ ਕਿਸੇ ਦਾ ਪੈਟ ਡੋਗ ਜਿਹੜਾ ਉਹ ਜਾ ਕੇ ਉਹ ਬਾਹਰ ਘੁੰਮ ਰਿਹਾ ਤੇ ਜੇ ਤੁਸੀਂ ਕਹੋ ਜੀ ਉਹ ਕਿਸੇ ਨੂੰ ਵੱਢਣ ਵੀ ਲੱਗਾ ਐਕਚੁਅਲ ਵਾਇਲੈਂਟ ਐਕਟ ਵੀ ਕਰਨ ਲੱਗਾ ਵੱਢਣ ਵੀ ਲੱਗਾ ਤੇ ਤੁਸੀਂ ਕਹੋ ਜੀ ਅਸੀਂ ਉਹਨੂੰ ਗੋਲੀ ਤਾਂ ਮਾਰ ਦਿਆਂਗੇ ਉਹ ਵੀ ਅਲਾਊਡ ਨਹੀਂ ਹੈ ਉਹ ਵੀ ਅਲਾਊਡ ਨਹੀਂ ਹੈ ਇਸ ਸੋਸਾਇਟੀ ਦੇ ਵਿੱਚ ਇੱਕ ਪੈਟ ਜਿਹੜਾ ਇੱਕ ਜਾਨਵਰ ਆ ਉਹਦੀ ਵੀ ਇੱਕ ਇੱਕ ਵੈਲਿਊ ਹੈ ਹਿਊਮਨ ਰਾਈਟਸ ਇੱਥੇ ਹੈਗੇ ਨੇ ਇਹਨਾਂ ਕੰਟਰੀਜ਼ ਦੇ ਵਿੱਚ ਸੋ ਇਸ ਐਸੀ ਐਸੀ ਕੰਟਰੀ 'ਚ ਆ ਕੇ ਅਸੀਂ ਇਹੀ ਜੀ ਗੱਲ ਬਿਲਕੁਲ ਨਹੀਂ ਕਰ ਸਕਦੇ ਮਨਸੂਰ ਚੀਮਾ ਸਾਹਿਬ ਤੁਸੀਂ ਆਉਂਦੇ ਰਹੋਗੇ ਹੈਡ
ਜਦਵੀਰ ਜੀ ਤੁਸੀਂ ਕਹਿ ਰਹੇ ਸੋ ਕਿ ਆਮ ਆਦਮੀ ਪਾਰਟੀ ਨੂੰ 10 ਸਾਲ ਚਾਹੀਦੇ ਨੇ ਉੱਥੇ ਪੰਜਾਬ ਵਿੱਚ 10 ਸਾਲ ਵੀ ਮੇਰਾ ਖਿਆਲ ਥੋੜੇ ਨੇ ਤੇ ਥੋੜਾ ਜਿਹਾ ਇੰਟਰਵਿਊ ਦੇ ਬਾਰੇ ਦੱਸ ਸਕਦੇ ਹੋ ਕਿ ਡਗ ਫੋਰਟ ਸਾਹਿਬ ਨੂੰ ਕਿੰਨੇ ਕੁ ਸਾਲ ਚਾਹੀਦੇ ਨੇ ਕਿ ਇੱਥੇ ਆ ਟਿਕੇਟੀਆਂ ਜਿਹੜੀਆਂ ਇਹਨਾਂ ਦੀ ਹਕੂਮਤ ਵੀ ਵੱਧ ਰਹੀਆਂ ਨੇ ਦਿਨ ਪੇ ਦਿਨ ਸਰੇਆਮ ਗੱਡੀਆਂ ਖੋ ਕੇ ਲੈ ਜਾਂਦੇ ਨੇ ਜਾਂ ਟਰੱਕ ਚੋਰੀ ਕਰਕੇ ਲੈ ਜਾਂਦੇ ਨੇ ਸਰੇਆਮ ਦਿਨੇ ਦਿਨੇ ਹੁਣ ਸ਼ੁਰੂ ਹੋ ਗਿਆ ਕਿ ਰਾਤੀ ਹੁੰਦਾ ਹੁਣ ਦਿਨੇ ਸ਼ੁਰੂ ਹੋ ਗਿਆ ਇਹਨਾਂ ਨੂੰ ਕਿੰਨੇ ਕੁ ਸਾਲ ਚਾਹੀਦੇ ਨੇ ਇਹ ਇੰਟਰਵਿਊ ਦੇ ਵਿੱਚ ਕੋਈ ਮਸਲਾ ਹੱਲ ਹੋ ਜਾਵੇ
ਬਹੁਤ ਵਧੀਆ ਤੁਹਾਡਾ ਸਵਾਲ ਹੈ ਸਰ ਜਿੰਨੀ ਕ੍ਰਾਈਮ ਦੀ ਗੱਲ ਹੋਣੀ ਚਾਹੀਦੀ ਨਾ ਚੀਮਾ ਸਾਹਿਬ ਹੋਈ ਨਹੀਂ ਔਰ ਅਸੀਂ ਸਵਾਲ ਬਹੁਤ ਘੱਟ ਪੁੱਛ ਰਹੇ ਹਾਂ ਮੈਂ ਇਹ ਗੱਲ ਕਹਿ ਦਵਾਂ ਤੁਹਾਡੇ ਵਰਗੇ ਕਈ ਸੂਝਵਾਨ ਸ਼ਖਸ ਨੇ ਜਿਹੜੇ ਇਨਵੋਲਵ ਨੇ ਜਿਹੜੇ ਪੁੱਛ ਰਹੇ ਨੇ ਸਾਰੇ ਸਵਾਲ ਵਰਨਾ ਤੇ ਅਸੀਂ ਸਵਾਲ ਹੀ ਨਹੀਂ ਪੁੱਛ ਰਹੇ ਅਸੀਂ ਕਲੀਨ ਚਿੱਟ ਦਿੱਤੀ ਹੋਈ ਹਰੇਕ ਨੂੰ ਚਾਹੇ ਉਹ ਲਿਬਰਲ ਪਾਰਟੀ ਹੈ ਚਾਹੇ ਉਹ ਪੀ ਸੀ ਹੈ ਚਾਹੇ ਕੋਈ ਵੀ ਹੋਰ ਪਾਰਟੀ ਚਾਹੇ NDP ਹੈ ਅਸੀਂ ਕਲੀਨ ਚਿੱਟ ਦੇ ਰਹੇ ਹਾਂ ਜਿਹੜੇ ਬੰਦੇ ਤੁਹਾਡਾ ਮੁਤਾਬਿਕ ਕੋਈ ਵੀ ਕੰਮ ਆ ਜੇ ਤੁਹਾਨੂੰ ਕ੍ਰਾਈਮ ਤੇ ਕੰਸਰਨ ਹੈ ਆਪਣੇ ਲੀਡਰ ਜਿਹੜੇ ਹੁਣ ਆਏ ਉਹਨਾਂ ਨੂੰ ਸਵਾਲ ਪੁੱਛੋ ਡਿਬੇਟਸ ਅਸੀਂ ਕੱਲ੍ਹ ਤੱਕ ਦਿਖਾਈਆਂ ਤੁਸੀਂ ਡਿਬੇਟਸ ਦੇਖ ਯੂਟਿਊਬ 'ਤੇ ਜਾ ਕੇ ਹੁਣ ਦੇਖ ਸਕਦੇ ਹੋ ਹਜੇ ਵੀ ਡਿਬੇਟਸ ਹੈਗੀਆਂ ਨੇ ਉੱਥੇ ਤੁਸੀਂ ਡਿਬੇਟ ਦੇਖ ਸਕਦੇ ਹੋ ਜਿਹੜੀ ਵੀ ਤੁਸੀਂ ਦੇਖਣੀ ਹੈ ਵਾਈ ਮੀਡੀਆ ਤੁਸੀਂ ਸਰਚ ਕਰ ਲਓ ਵਾਈ ਮੀਡੀਆ ਬ੍ਰੈਂਪਟਨ ਸਾਊਥ ਵਾਈ ਮੀਡੀਆ ਬ੍ਰੈਂਪਟਨ ਨੌਰਥ ਵਾਈ ਮੀਡੀਆ ਬ੍ਰੈਂਪਟਨ ਸੈਂਟਰ ਸਾਰਾ ਸਾਡਾ ਚੈਨਲ ਤੁਸੀਂ ਉੱਥੇ ਸਬਸਕ੍ਰਾਈਬ ਕਰ ਲਓ ਵਾਈ ਮੀਡੀਆ 'ਤੇ ਉੱਥੇ ਡਿਬੇਟਸ ਦੇਖੋ ਔਰ ਤੁਸੀਂ ਇਹਨਾਂ ਨੂੰ ਬਿਲਕੁਲ ਸਵਾਲ ਪੁੱਛੋ ਤੁਹਾਡੀ ਗੱਲ ਸਹੀ ਹੈ ਜਿੰਨੀਆਂ ਕਾਰਾਂ ਦੀਆਂ ਵਾਰਦਾਤਾਂ ਨੇ ਹੁਣ ਤੇ ਦਿਨ ਦਿਹਾੜੇ ਮੈਂ ਤੇ ਆਪਣੇ ਇਹਨਾਂ ਨੂੰ ਕਹਿ ਰਿਹਾ ਸੀ ਰੌਣ ਸਾਹਿਬ ਨੂੰ ਹੋਰ ਸਾਰਿਆਂ ਨੂੰ ਮੈਂ ਕਹਿੰਦਾ ਇਹਨਾਂ 'ਤੇ ਅਟੈਂਪਟ ਟੂ ਮਰਡਰ ਚਾਰਜ ਪੈਣਾ ਚਾਹੀਦਾ ਕਿਉਂਕਿ ਜਦ ਤੁਸੀਂ ਕਿਸੇ ਦੇ ਘਰ ਬੰਦੂਕ ਲੈ ਕੇ ਜਾਂਦੇ ਹੋ ਗੱਡੀ ਉਹਦੇ ਤੋਂ ਖੋਲ੍ਹਦੇ ਹੋ ਉਹਦਾ ਬੱਚਾ ਬੰਦਾ ਵੀ ਮਰ ਸਕਦਾ ਬੱਚੇ ਕਈ ਵਾਰ ਬੱਚੇ ਗੱਡੀ 'ਚ ਬੈਠੇ ਆ ਗੱਡੀ ਭਜਾ ਕੇ ਲੈ ਜਾਣ ਲੱਗੇ ਆ ਬੱਚਾ ਬੱਚੇ ਦੀ ਉੱਥੇ ਐਕਸੀਡੈਂਟ ਹੋ ਸਕਦਾ ਇਹ ਤਾਂ ਅਟੈਂਪਟ ਟੂ ਮਰਡਰ ਚਾਰਜ ਪੈਣਾ ਚਾਹੀਦਾ ਇਹਨਾਂ 'ਤੇ ਜਿੰਨੇ ਬੰਦੇ ਆ ਹਥਿਆਰਾਂ ਦੇ ਨਾਲ ਗੱਡੀਆਂ ਖੋਲ੍ਹਦੇ ਨੇ ਸੋ ਇਹ ਤਾਂ ਬਹੁਤ ਬਹੁਤ ਵੱਡਾ ਇਸ਼ੂ ਪਰ ਕ੍ਰਾਈਮ ਦੀ ਗੱਲ ਸਰ ਹੋਣੀ ਹੋਈ ਨਹੀਂ ਜਿੰਨੀ ਹੋਣੀ ਚਾਹੀਦੀ ਅਸੀਂ ਤਾਂ ਜ਼ੋਰ ਲਗਾ ਰਹੇ ਹਾਂ ਬਟ ਕਮਿਊਨਿਟੀ ਦੇ ਵਿੱਚ ਵੀ ਅਵੇਅਰਨੈਸ ਆਏ ਨਾ ਕਮਿਊਨਿਟੀ ਵੀ ਸਵਾਲ ਪੁੱਛੋ
ਕਿੰਨੇ ਕੁ ਸਾਲ ਚਾਹੀਦੇ ਨੇ ਡਾਕਟਰ ਸਾਹਿਬ ਨੂੰ ਕੋਈ ਇੱਕ ਅੰਦਾਜ਼ਾ ਹੈ ਜੇ ਕਿਹਾਂ ਵੱਧ ਹੀ ਰਿਹਾ ਵੱਧ ਰਿਹਾ ਘੱਟ ਨਹੀਂ ਰਿਹਾ
ਬਿਲਕੁਲ ਸਹੀ ਹੈ ਤੁਹਾਡੀ ਗੱਲ ਕੋਈ ਨਹੀਂ ਸਰ ਇਹਦੇ ਬਾਰੇ ਫਿਰ ਗੱਲ ਕਰਦੇ ਹਾਂ ਪਰ ਕ੍ਰਾਈਮ ਦੀ ਜਿੰਨੀ ਗੱਲ ਹੋਣੀ ਚਾਹੀਦੀ ਹੈ ਉਹ ਹੋ ਨਹੀਂ ਰਹੀ ਥੈਂਕ ਯੂ ਮਨਮੋਹਨ ਜੀ ਤੁਸੀਂ ਆਉਂਦੇ ਰਹੋ ਹਾਂਜੀ ਮਨਮੋਹਨ ਜੀ ਤੁਸੀਂ ਆਉਂਦੇ ਰਹੋ ਜੀ ਗੋ ਹੈਡ
ਉਹਦਾ ਜਵਾਬ ਨਹੀਂ ਦਿੱਤਾ ਕਿ ਉਹਦੀਆਂ ਬਾਕੀ ਤਾਰਾਂ ਕੋਈ ਕਨੇਡਾ ਵਾਂ ਜੁੜਦੀਆਂ, ਚਾਹੇ ਕੋਈ ਗੋਲਡੀ ਬਲਾਡ ਹੈ, ਚਾਹੇ ਕੋਈ ਵੀ ਹੈ, ਹੁਣ ਆਪਣੇ ਜਿੰਨੇ ਵੀ ਨਗਰ ਕੀਰਤਨ ਨਿਕਲਦੇ ਆ ਇਹਦੇ ਵਿੱਚ ਜਿੰਨਾ ਆਪਣਾ ਯੂਥ ਪੰਜਾਬ ਤੋਂ ਆਉਂਦਾ, ਫਿਰ ਇਹਨਾਂ ਨੇ ਕਦੀ ਪੰਜਾਬ ਦੇ ਖਾਲੀ ਕਾਮ ਦੇ ਲੱਭ ਲਾਈ ਨਹੀਂ ਹੋਣੀ, ਲੇਕਿਨ ਇੱਥੇ ਮਾਲਟਨ ਗੁਰਦੁਆਰੇ ਜਦੋਂ ਨਿਕਲੀ ਸੀ ਉਹ ਯਾਤਰਾ ਤਾਂ ਮੈਨੂੰ ਦੇਖਣ ਦਾ ਟਾਈਮ ਮਿਲਿਆ ਥੋੜ੍ਹਾ ਜਿਹਾ, ਮਤਲਬ ਇੱਥੇ ਤਾਂ ਦੇਹ ਤਦੀ ਖਾਲੀ ਕਾਮ ਜਿੰਦਾਬਾਦ ਦੇ ਨਾਅਰੇ ਤੇ ਝੰਡੇ ਚੱਕੀ ਫਿਰਦੇ ਸੀ, ਮਤਲਬ ਆਪਾਂ ਕਨੇਡਾ ਚ ਬੈਠ ਕੇ ਕੀ ਪ੍ਰੂਵ ਕਰਨਾ ਚਾਹੁੰਦੇ ਹਾਂ ਉਹਦੇ ਬਾਰੇ ਕੋਈ ਦੱਸ ਸਕਦੇ?
ਦੇਖੋ ਜੀ, ਪੰਜਾਬ ਦੇ ਵਿੱਚ ਜੇ ਤੇ ਅਸੀਂ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਐਕਟੀਵਿਟੀ ਨੂੰ ਬੜਾਵਾ ਦੇ ਰਹੇ ਹਾਂ ਉਹ ਸਰਾਸਰ ਗਲਤ ਹੈ। ਪੰਜਾਬ ਨੂੰ ਇਸ ਵੇਲੇ ਖਾਲਿਸਤਾਨ ਦੀ ਉੱਥੇ ਤਾਂ ਕੋਈ ਬਹੁਤੀ ਮੰਗ ਨਹੀਂ ਹੈ, ਤੁਸੀਂ ਦੇਖ ਲਓ ਜੇ ਕੋਈ ਖਾਲਿਸਤਾਨ ਦੀ ਮੰਗ ਕਰਦੇ ਉਹਨੂੰ ਤਾਂ ਕੋਈ ਵੋਟਾਂ ਵੀ ਨਹੀਂ ਪੈਂਦੀਆਂ, ਕੋਈ ਖਾਲਿਸਤਾਨ ਦੇ ਨਾਂ ਦੇ ਉੱਤੇ ਸਿਮਰਜੀਤ ਸਿੰਘ ਮਾਨ ਸਾਹਿਬ ਇਲੈਕਸ਼ਨ ਲੜਦੇ ਹੀ ਹੈ, ਕਦੇ ਕੋਈ ਸੀਟ ਨਹੀਂ ਉਹਨਾਂ ਨੇ ਜਿੱਤੀ। ਸੋ ਜੇ ਕੋਈ ਕੋਈ ਜੇ ਕੋਈ ਉੱਥੇ ਮੰਗ ਹੁੰਦੀ ਇਸ ਮੁੱਦੇ ਦੀ ਤਾਂ ਉੱਥੇ ਉਹਨੂੰ ਸਪੋਰਟ ਮਿਲਦੀ, ਉੱਥੇ ਤਾਂ ਕੋਈ ਸਪੋਰਟ ਹੈ ਨਹੀਂ। ਹਾਂ ਜ਼ਰੂਰ ਕੁਛ ਲੋਕ ਆਪਣੀ ਗੱਲ ਕਰ ਸਕਦੇ ਨੇ ਸ਼ਾਂਤਮਈ ਢੰਗ ਦੇ ਨਾਲ, ਇਸ ਕਾਨੂੰਨ ਵੀ ਇਜਾਜ਼ਤ ਦਿੰਦਾ ਹੈ, ਸਰਕਾਰ ਵੀ ਇਜਾਜ਼ਤ ਦਿੰਦੀ ਹੈ ਸ਼ਾਂਤਮਈ ਢੰਗ ਦੇ ਨਾਲ ਉੱਥੇ ਤੁਸੀਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਕਿਤੇ ਵੀ ਖਾਲਿਸਤਾਨ ਦੀ ਮੰਗ ਸ਼ਾਂਤਮਈ ਢੰਗ ਨਾਲ ਕਰ ਸਕਦੇ ਹੋ, ਉਹਦੇ 'ਚ ਕੋਈ ਗੁਨਾਹ ਨਹੀਂ ਹੈ। ਬਟ ਪੰਜਾਬ ਨੂੰ ਖਾਲਿਸਤਾਨ ਦੀ ਜ਼ਰੂਰਤ ਨਹੀਂ ਹੈ ਇਸ ਵੇਲੇ ਪੰਜਾਬ ਨੂੰ। ਹੁਣ ਮੈਂ ਕੱਲ੍ਹ ਵੀ ਇੱਕ ਬੜੀ ਇੰਟਰਸਟਿੰਗ ਵੀਡੀਓ ਕਿਸੇ ਦੀ ਦੇਖ ਰਿਹਾ ਸੀ, ਬਹੁਤ ਵਧੀਆ ਉਹਨਾਂ ਨੇ ਗੱਲਾਂ ਲਿਖੀਆਂ ਨੇ ਉਹਦੇ 'ਚ ਵੀਡੀਓ 'ਚ। ਉਹ ਕਹਿੰਦੇ ਜੀ ਤੁਹਾਨੂੰ ਹੁਣ ਤੁਸੀਂ ਬਾਹਰ ਗਏ ਹੋਏ ਹੋ, ਤੁਸੀਂ ਆਪਣੇ ਹਿਸਾਬ ਦੇ ਨਾਲ ਇਹ ਸਾਰਾ ਕੁਛ ਉੱਥੇ ਚਲਾ ਰਹੇ ਹੋ, ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ। ਔਰ ਉੱਥੇ ਉਹ ਕਹਿੰਦੇ ਜੀ ਪੰਜਾਬ ਦਾ ਯੂਥ ਵੀ ਨਹੀਂ ਰਹਿ ਗਿਆ, ਉਹ ਵੀ ਉਹਨਾਂ ਨੇ ਬੜੀ ਇੰਟਰਸਟਿੰਗ ਗੱਲ ਕੀਤੀ, ਉਹ ਕਹਿੰਦੇ ਸਾਡੇ ਇੱਥੇ ਪੰਜਾਬ ਦੇ ਵਿੱਚ ਯੂਥ ਰਹਿ ਕਿਹੜਾ ਗਿਆ? ਉਹ ਕਹਿੰਦੇ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਖਾਲਿਸਤਾਨ ਦੀ ਜ਼ਰੂਰਤ ਹੈ, ਪੰਜਾਬ 'ਚ ਯੂਥ ਕਿਹੜਾ ਰਹਿ ਗਿਆ? ਬਹੁਤ ਉਹਨਾਂ ਨੇ ਕੱਲ੍ਹ ਇੰਟਰਸਟਿੰਗ ਗੱਲਾਂ ਕੀਤੀਆਂ, ਜੇ ਤੁਸੀਂ ਸੁਣਨਾ ਚਾਹੁੰਦੇ ਤਾਂ ਮੈਂ ਇੱਕ ਮਿੰਟ ਤੁਹਾਨੂੰ ਸੁਣਾ ਵੀ ਦਿੰਦਾ। ਬੜੀ ਕੱਲ੍ਹ ਉਹਨਾਂ ਨੇ ਇੰਟਰਸਟਿੰਗ ਗੱਲਾਂ ਮੈਂ ਸੁਣ ਰਿਹਾ ਸੀ ਇੱਕ ਇੰਟਰਵਿਊ ਵਾਲੋ, ਸੁਣ ਲਓ ਤੁਸੀਂ, ਬਹੁਤ ਵਧੀਆ ਗੱਲਾਂ ਨੇ, ਸੁਣੋ।
ਮੰਗਦਾ ਕੋਈ ਦੇਖਿਆ ਨਹੀਂ ਬਾਹਰ ਸਿੱਖਾਂ ਨੂੰ ਖਾਲਿਸਤਾਨ ਚਾਹੀਦਾ, ਕਮੇਡੀ ਇਹ ਹੈ ਕਿ ਚਾਹੀਦਾ ਪੰਜਾਬ 'ਚ। ਉਹ ਕਹਿਣਗੇ ਨਹੀਂ ਜੀ ਤੁਹਾਨੂੰ ਪੈਸੇ ਭੇਜ ਰਿਹਾ, ਮੈਂ ਉਹਨਾਂ ਨੂੰ ਪੁੱਛਦਾ ਸਾਡੇ ਜਵਾਕ ਜਿਹੜੇ ਹੈਗੇ ਉਹ ਮਤਲਬ ਕਿ ਉਹ ਸੁਪਾਰੀ ਕਿੱਲਰ ਹੈ ਵੀ ਲੜੀਏ ਮਰੀਏ ਅਸੀਂ, ਤਾਂ ਸਾਡੇ ਕੋਲ ਜਵਾਕ ਬੱਚੇ ਕਿੱਥੇ ਹੈ? ਅਸੀਂ ਸਾਰੇ ਜਵਾਕ ਤਾਂ ਤੁਹਾਡੇ ਕੋਲ ਭੇਜਤੇ, ਇੱਥੇ ਤਾਂ ਹੁਣ ਅਸੀਂ 40-45 ਸਾਲ ਵਾਲੇ ਬੁੜੇ ਬੈਠੇ ਹਾਂ, ਪਰ ਅਸੀਂ ਤਾਂ ਆਪ ਇਸ ਸਿਸਟਮ ਦੇ ਵਿੱਚ ਜਾਣ ਬਚਾਨੇ ਫਿਰਦੇ ਹਾਂ। ਠੀਕ ਹੈ, ਜੇ ਤੁਹਾਨੂੰ ਖਾਲਿਸਤਾਨ ਚਾਹੀਦਾ ਭਾਈ ਤੁਸੀਂ ਪੰਜਾਬ 'ਚ ਲੜੋ ਨਾ, ਅਮਰੀਕਾ ਵਿੱਚ ਬੈਠ ਕੇ ਡਿਜੀਟਲ ਦਾ ਖਾਲਿਸਤਾਨ ਬਣਨਾ ਨਹੀਂ। ਮੈਂ ਕਹਿੰਦਾ ਖਾਲਿਸਤਾਨ ਸਿੱਖਾਂ ਨੂੰ ਬਦਨਾਮ ਕਰਨ ਦਾ ਤੇ ਪੰਜਾਬ ਦੇ ਹਿੰਦੂਆਂ ਨੂੰ ਜੀ ਦੇਸ਼ ਦੇ ਹਿੰਦੂਆਂ ਨੂੰ ਡਰਾਉਣ ਦੇ ਲਈ ਇੱਕ ਬਹੁਤ ਵਧੀਆ ਇੱਕ ਏਦਾਂ ਕੋਲ ਇੱਕ ਖੂਹਾ ਮਿਲਿਆ ਹੋਇਆ, ਜਿਵੇਂ ਡਰਨਾ ਹੁੰਦਾ ਨਾ ਖੇਤ ਵਿੱਚ ਟੰਗਿਆ ਹੁੰਦਾ ਤੇ ਡਰਨਾ ਟੰਗਿਆ ਹੋਇਆ, ਜਦੋਂ ਜੀ ਕਰਦਾ ਲਿਆ ਕੇ ਸਾਹਮਣੇ ਖੜੇ ਕਰ ਦਿੰਦੇ ਆ ਦੇਸ਼ ਦੇ, ਆ ਦੇਖੋ ਜੀ ਖਾਲਿਸਤਾਨ ਆਇਆ, ਖਾਲਿਸਤਾਨ ਆਇਆ, ਖਾਲਿਸਤਾਨ ਆਇਆ, ਏਦਾਂ ਕਹੋ ਕਿ ਪਤਾ ਨੀ ਕਿਵੇਂ ਕਿਵੇਂ ਬਾਹਰ ਪਹੁੰਚੇ ਹੋਏ ਆ, ਕੋਈ ਢੋਲਕੀਆਂ ਵਜਾਉਣ ਵਾਲਾ ਬਣ ਕੇ ਤੇ ਕੋਈ ਬਣ ਕੇ ਉੱਥੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲੈ ਲਈ, ਆਪ ਇੰਡੀਆ 'ਚੋਂ ਵੜ ਨਹੀਂ ਸਕਦੇ। ਹੁਣ ਉਹਨਾਂ ਦਾ ਖੇਡ ਆ ਚੰਦਾ ਇਕੱਠਾ ਕਰਨਾ, ਯੂਥ ਨੂੰ ਭੜਕਾਉਂਦੇ ਆ, ਕਿਉਂ ਉਹਨਾਂ ਨੂੰ ਮਰਵਾਈ ਜਾਂਦੇ ਹੋ? ਮੰਗਦਾ ਕੋਈ ਦੇਖਿਆ ਨੀ ਬਾਹਰ ਬੈਠੇ ਸਿੱਖਾਂ ਨੂੰ ਖਾਲਿਸਤਾਨ ਚਾਹੀਦਾ, ਕਮੇਡੀ ਇਹ ਹੈ ਕਿ ਚਾਹੀਦਾ ਪੰਜਾਬ 'ਚ। ਉਹ ਕਹਿਣਗੇ ਨਹੀਂ ਜੀ ਤੁਹਾਨੂੰ ਪੈਸੇ ਭੇਜ ਰਿਹਾ, ਮੈਂ ਉਹਨਾਂ ਨੂੰ ਪੁੱਛਦਾ ਸਾਡੇ ਜਵਾਕ ਜਿਹੜੇ ਹੈਗੇ ਉਹ ਮਤਲਬ ਕਿ ਉਹ ਸੁਪਾਰੀ ਕਿੱਲਰ ਹੈ।
ਸੋ ਪੰਜਾਬ ਦੇ ਵਿੱਚ ਤੇ ਲੋਕ ਬੈਠੇ ਸਰ, ਉਹ ਕਹਿੰਦੇ ਜੀ ਸਾਡੇ ਇੱਥੇ ਜੇ ਹੈਲਪ ਕਰਨੀ ਹੈ ਤਾਂ ਸਾਨੂੰ ਕੋਈ ਐਜੂਕੇਸ਼ਨ 'ਚ ਹੈਲਪ ਕਰ ਦਿਓ, ਸਾਡੇ ਇੱਥੇ ਕੋਈ ਪਿੰਡਾਂ 'ਚ ਸਕੂਲ ਬਣਾ ਦਿਓ, ਕਿਉਂਕਿ ਕਿਹਨੂੰ ਨਹੀਂ ਚਾਹੀਦਾ ਸਕੂਲ ਪਿੰਡ 'ਚ? ਤੁਸੀਂ ਆਪਣੇ ਜਿੰਨੇ ਪਿੰਡ ਦੇ ਉੱਥੇ ਜਾ ਕੇ ਹੁਣੇ ਆ ਬਸਰਾ ਸਾਹਿਬ ਆਏ ਸੀ, ਬੜੀ ਵਧੀਆ ਗੱਲ ਉਹਨਾਂ ਨੇ ਕੀਤੀ, ਸਾਡੇ ਉੱਥੇ ਤੁਸੀਂ ਕਿਸੇ ਪਿੰਡ 'ਚ ਜਾ ਕੇ ਉਹਨਾਂ ਨੂੰ ਪੁੱਛ ਲਓ ਤੁਹਾਨੂੰ ਸਕੂਲ ਬਣਾਉਣੇ ਆ, ਕਦੇ ਨਾ ਕਰਨਗੇ ਕੋਈ? ਤੁਹਾਨੂੰ ਇੱਥੇ 'ਚ ਕੋਈ ਵਧੀਆ ਹੋਸਪਿਟਲ ਬਣਾ ਦਈਏ, ਕਦੇ ਨਾ ਕਰਨਗੇ? ਤੁਹਾਨੂੰ ਸਰ ਇੱਥੇ ਕੋਈ ਵਧੀਆ ਕੋਈ ਸਟੇਡੀਅਮ ਬਣਾ ਦਈਏ, ਕਦੇ ਨਾ ਕਰਨਗੇ? ਤੁਹਾਡੇ ਇੱਥੇ ਕੋਈ ਵਧੀਆ ਪਾਰਕ ਬਣਾ ਦਈਏ, ਕੋਈ ਨਾ ਕਰਨਗੇ? ਕੋਈ ਸਾਡੇ ਔਰ ਸਾਡੇ ਇੱਥੋਂ ਆਪਣੇ ਆਹ ਕਾਫੀ ਸਾਰੇ ਲੋਕ ਜਿਹੜੇ ਨੇ, ਸਿੱਧੂ ਸਾਹਿਬ ਇਹਨਾਂ ਦਾ ਗਰੁੱਪ ਹੈ, ਦੂਸਰਾ ਸਮਰਾ ਸਾਹਿਬ ਇਹਨਾਂ ਦਾ ਜਿਹੜਾ ਗਰੁੱਪ ਹੈ ਸਾਰਾ, ਪਰਮਾਰ ਸਾਹਿਬ ਔਰ ਇਹ ਸਾਰੇ ਕਈ ਵਧੀਆ ਗਰੁੱਪ ਨੇ, ਬਹੁਤ ਉੱਥੇ ਵਧੀਆ ਇੰਡੀਆ 'ਚ ਕੰਮ ਕਰ ਰਹੇ ਨੇ, ਉੱਥੇ ਜਾ ਕੇ ਆਪਣੇ ਇਨਕਰੇਜ ਕਰ ਰਹੇ ਨੇ। ਸ਼ਮਸ਼ੇਰ ਸਾਹਿਬ ਹੈਗੇ ਨੇ, ਉਹ ਉੱਥੇ ਵਧੀਆ ਕੰਮ ਕਰਦੇ ਨੇ, ਆਪਣੇ ਸੰਘਾ ਸਾਹਿਬ ਹੈਗੇ ਨੇ, ਇਹ ਉੱਥੇ ਵਧੀਆ, ਪੰਜਾਬ 'ਚ ਬਹੁਤ ਸਾਰੇ ਲੋਕ ਬੜੇ ਵਧੀਆ ਕੰਮ ਜਾ ਕੇ ਕਰਦੇ ਨੇ ਆਪਣੇ ਉਹ ਕੰਮ ਕਰਨ ਦੀ। ਉੱਥੇ ਤਾਂ ਉਹਨਾਂ ਦੀ ਬਹੁਤ ਸਾਰੀ ਉਹਨਾਂ ਦੀ ਹੈਲਪ ਦੀ ਲੋੜ ਆ, ਉਹਨਾਂ ਨੂੰ ਪੰਜਾਬ ਦੇ ਸਾਡੇ ਹਰ ਪਿੰਡ ਨੂੰ ਹੈਲਪ ਦੀ ਲੋੜ ਹੈ, ਉਹ ਅਸੀਂ ਹੈਲਪ ਕਰੀਏ ਰਾਦਰ ਦੈਨ ਅਸੀਂ ਉਹਨਾਂ ਨੂੰ ਇਹ ਕਹੀਏ ਕਿ ਜੀ ਹਾਂਜੀ ਕੋਈ ਅਸੀਂ ਭੜਕਾਊ ਚੀਜ਼ ਵਿੱਚ ਉਹਨਾਂ ਨੂੰ ਲਗਾਈਏ। ਆਹ ਸਵਾਲ ਤੁਸੀਂ ਸੁਣੀ ਲਿਆ, ਉੱਥੇ ਦੇ ਜਿਹੜੇ ਲੋਕ ਨੇ ਉਹ ਟੀਵੀ 'ਤੇ ਆ ਕੇ ਇੰਟਰਵਿਊ ਦੇ ਰਹੇ ਨੇ, ਕੋਈ ਸਾਡੇ ਨਿਆਣੇ ਤੁਸੀਂ ਸੁਪਾਰੀ ਕਿੱਲਰ ਸਮਝਿਆ ਵੀ ਪੈਸੇ ਲਾਓ ਅਤੇ ਇਹ ਕੰਮ ਕਰੀ ਜਾਓ, ਉਲਟੇ ਸਿੱਧੇ ਵਾਇਲੈਂਸ ਦੇ ਕੰਮ ਉਹ ਨਹੀਂ ਚਾਹੁੰਦੇ, ਸਾਰੇ ਕੰਮ ਕਰਨੇ। ਰੁਪਿੰਦਰ ਹੇਰ ਸਾਹਿਬ ਸਾਡੇ ਨਾਲ ਨੇ, ਹਾਂਜੀ ਹਾਂਜੀ ਮਾਹੀ ਜੀ, ਹਾਂਜੀ ਕੌਣ ਨੈਕਸਟ ਸਪੌਂਸਰ ਕੌਣ ਹੈ ਜੀ ਮੇਰੇ ਸਾਹਿਬ?
ਥੈਂਕ ਯੂ
ਸਰ, ਨਥਿੰਗ ਵੁੱਡ ਹੈਵ ਬੀਨ ਪੋਸੀਬਲ ਵਿਦਆਊਟ ਯੋਰ ਸਪੋਰਟ। अप्रैल मई और हुण जून के महीने के हजे इलैक्शन कल होनी है, फिर किहदी सरकार आउंदी है, कौन कैबिनेट बनता है, कैबिनेट मंत्री किहदे बनते हैं, सारे उस सारी कवरेज जी जा रही है। रुपिंदर साहब भी साडे नाल होणगे, जून सैकंड जिहड़ा सी पैनल होएगा उहदे विच रुपिंदर हेर साहब भी साडे लीड पैनल दे विच शामिल ने, उत्थे भी नाल होणगे सारी कवरेज दे विच। रुपिंदर साहब, आर्मर इंश्योरेंस के बारे जानकारी दिओ सर।
ਜਗਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਸਪੈਸ਼ਲ ਉਹਨੂੰ ਆਪਾਂ ਵੈਲਥ ਪ੍ਰੋਟੈਕਸ਼ਨ ਪੈਕੇਜ ਕਹਿੰਦੇ ਹਾਂ। ਬਹੁਤ ਸਾਰੇ ਅਸੀਂ ਖਾਸ ਤੌਰ 'ਤੇ ਜਿਹੜੇ ਬਿਜ਼ਨਸ ਓਨਰਸ ਹੈਗੇ ਹਾਂ, ਅਸੀਂ ਕੀ ਕਰਦੇ ਹਾਂ ਕਿ ਅਸੀਂ ਲੋਨ ਲੈਂਦੇ ਹਾਂ, ਸਾਡੇ ਲੋਨ ਅਪਰੂਵ ਵੀ ਹੋ ਜਾਂਦੇ ਆ, ਔਰ ਬਹੁਤ ਸਾਰੇ ਅਸੀਂ ਉਹਨਾਂ ਤੋਂ ਪ੍ਰੋਪਰਟੀਜ਼ ਹੋਰ ਐਸੈਟ ਬਣਾਉਂਦੇ ਹੋਏ ਹਾਂ। ਸੋ ਕਦੀ ਕਦੀ ਅਸੀਂ ਇਸ ਦੌੜ 'ਚ ਇੱਕ ਚੀਜ਼ ਇਗਨੋਰ ਕਰ ਦਿੰਦੇ ਹਾਂ ਕਿ ਜੇ ਮੈਂ ਹੁਣ 10 million ਦਾ ਲੋਨ ਲੈ ਲਿਆ ਤੇ ਅੱਜ ਤਾਂ ਮੇਰਾ ਬਿਜ਼ਨਸ ਚੱਲ ਰਿਹਾ, ਸਾਰਾ ਕੁਛ ਸਹੀ ਹੈਗਾ ਪਰਮਾਤਮਾ ਦੀ ਕਿਰਪਾ, ਤੇ ਸਾਰਾ ਕੁਛ ਵਧੀਆ, ਮੇਰੇ ਬੱਚਿਆਂ ਦਾ ਲਾਈਫ ਸਟਾਈਲ ਵਧੀਆ, ਫੈਮਿਲੀ ਦਾ ਲਾਈਫ ਸਟਾਈਲ ਵਧੀਆ ਆ, ਸਾਰਾ ਕੁਛ ਵਧੀਆ। ਪਰ ਸਮਟਾਈਮ ਵਟ ਹੈਪਨ ਇਜ਼ ਕਿ ਜਿਹੜਾ ਅਸੀਂ ਆਪਣੀ ਜਿਹੜੀ ਪ੍ਰੋਟੈਕਸ਼ਨ ਹੁੰਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਕੋਈ ਕੁਛ ਵੀ ਰੱਬ ਨਾ ਕਰੇ ਕੁਛ ਹੋ ਜਾਏ, ਉਸ ਟਾਈਮ ਜਿੱਦਾਂ ਅਸੀਂ ਹੁਣ ਇੱਕ ਵੱਡੀ ਦੁਰਘਟਨਾ ਦੀ ਗੱਲ ਅਸੀਂ ਕਰ ਰਹੇ ਹਾਂ, ਦੇਖੋ ਕਦੀ ਤਾਂ ਕਰੋੜਾਂ ਕਮਾਈ ਹੁੰਦੀ ਹੈ, ਸਡਨਲੀ ਇੱਕ ਬੰਦਾ ਜਿਹੜਾ ਚੱਲ ਜਾਂਦਾ ਜ਼ਿੰਦਗੀ ਚੋਂ ਤੇ ਪੂਰਾ ਪਰਿਵਾਰ ਜਿਹੜਾ ਉਹ ਕਲੈਪਸ ਕਰ ਦਿੰਦਾ। ਤੇ ਹੁਣ ਇਸੇ ਤਰ੍ਹਾਂ ਇੱਥੇ ਬਹੁਤ ਸਾਰੇ ਲੋਨ ਜਿਹੜਾ ਰੇਸ਼ੋ ਹੈਗੀ ਉਹ ਇੰਨੀ ਹਾਈ ਹੈ, ਔਰ ਉਹਦੇ ਲੋਨ ਨੂੰ ਅਸੀਂ ਪ੍ਰੋਟੈਕਟ ਕਰਨ ਲਈ ਕਦੀ ਆਪਣੀ ਕੋਈ ਲਾਈਫ ਇੰਸ਼ੋਰੈਂਸ ਜਿਹੜੀਆਂ ਬਿਜ਼ਨਸ ਵਿੱਚੋਂ ਹੀ ਲਈਆਂ ਜਾ ਸਕਦੀਆਂ ਨੇ, ਜਿਹੜੀਆਂ ਕਿ ਐਜ਼ ਪਰ CRA ਤੁਸੀਂ ਖਰਚੇ ਵੀ ਰਾਈਟ ਆਫ ਕਰ ਸਕਦੇ ਹੋ, ਆਪਣੇ ਸ਼ੋਅ ਕਰ ਸਕਦੇ ਹੋ ਕੰਪਨੀ ਦੇ ਵਿੱਚ। ਇੱਕ ਪੈਕੇਜ ਹੈ ਜਿਹਦੇ ਨਾਲ ਜਿੰਨਾ ਤੁਹਾਡਾ ਡੈਟ ਹੈਗਾ ਉਹਨੂੰ ਤੁਸੀਂ ਆਪਣੇ ਹੀ ਕਾਰਪੋਰੇਸ਼ਨ ਚੋਂ ਪੇ ਕਰਕੇ ਉਹਨੂੰ ਕਵਰ ਕਰ ਸਕਦੇ ਹੋ। ਸੋ ਅਸੀਂ ਅਕਰੋਸ ਕੈਨੇਡਾ ਕੋਈ ਵੀ ਬਿਜ਼ਨਸ ਓਨਰ ਆ, ਅਸੀਂ ਉਹਨੂੰ ਉਹ ਵੈਲਥ ਪ੍ਰੋਟੈਕਸ਼ਨ ਪੈਕੇਜ ਜਿਹੜਾ ਆ ਉਹ ਦੇ ਸਕਦੇ ਹਾਂ, ਜਿਹਦੇ ਨਾਲ ਚਾਹੇ ਉਹ ਕੰਪਨੀ ਦੇ ਇੱਕ ਪਾਰਟਨਰ ਨੇ, ਦੋ ਪਾਰਟਨਰ ਨੇ, ਸਾਰਿਆਂ ਦਾ ਜਿਹੜਾ ਡੈਟ ਹੈਗਾ ਉਹ ਕਵਰਡ ਆ, ਔਰ ਰੱਬ ਨਾ ਕਰੇ ਕਿਸੇ ਵੀ ਪਾਰਟਨਰ ਨੂੰ ਕੁਛ ਹੁੰਦਾ, ਸੋ ਉਹਦੀ ਫੈਮਿਲੀ ਜਾਂ ਉਹ ਬਿਜ਼ਨਸ ਨੂੰ ਜਿਹੜਾ ਆ ਸੈਟਬੈਕ ਨਹੀਂ ਲੱਗਦੀ। ਸੋ ਇਹ ਕੋਈ ਵੀ ਅਗਰ ਕੋਈ ਸਾਡਾ ਬਿਜ਼ਨਸ ਓਨਰ, ਕੋਈ ਭੈਣ ਭਰਾ ਸੁਣ, ਜੋ ਵੀ ਜਿਹੜਾ ਵੀ ਬੰਦਾ ਲੋਨ ਲੈ ਰਿਹਾ ਉਹ ਇਹਦੀ ਜਾਣਕਾਰੀ ਲੈਣਾ ਚਾਹੁੰਦਾ ਤੇ ਸਾਨੂੰ ਕਾਲ ਕਰ ਸਕਦਾ, ਮੈਨੂੰ 647-618-1001 ਤੇ ਕਾਲ ਕਰ ਸਕਦੇ ਨੇ, ਔਰ 647-618-1001 ਤੇ ਕਾਲ ਕਰਕੇ, ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੈਨੇਡਾ ਦੀ ਕੋਈ ਵੀ ਐਸੀ ਇੰਸ਼ੋਰੈਂਸ ਕੰਪਨੀ ਨਹੀਂ ਹੈ ਜਿਹੜੀ ਇਹ ਜਿਹੜੀ ਲਾਈਫ ਇੰਸ਼ੋਰੈਂਸ ਨਾਲ ਡੀਲ ਕਰਦੀ ਹੋਏ ਜਾਂ ਡਿਸੇਬਿਲਿਟੀ ਨਾਲ ਡੀਲ ਕਰਦੀ ਹੋਏ, ਜਿਹਦੇ ਨਾਲ ਅਸੀਂ ਤੁਹਾਨੂੰ ਕੋਟ ਲਿਆ ਕੇ ਨਹੀਂ ਦੇ ਸਕਦੇ। ਅਸੀਂ ਵੀ ਡੀਲ ਵਿਦ ਐਵਰੀ ਸਿੰਗਲ ਕੰਪਨੀ ਅਕਰੋਸ ਕੈਨੇਡਾ ਜਿੱਥੋਂ ਅਸੀਂ ਇਹ ਚੀਜ਼ ਲੈ ਸਕਦੇ ਹਾਂ। ਸੋ ਇਹਦਾ ਐਡਵਾਂਟੇਜ ਲੈਣਾ ਚਾਹੀਦਾ, ਬਿਕੋਜ਼ ਅਸੀਂ ਹੋਮ ਆਟੋ ਦੀ ਗੱਲ ਹਮੇਸ਼ਾ ਕਰਦੇ ਹਾਂ, ਬਿਜ਼ਨਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪਰ ਜੋ ਅੱਜ ਜਿਹੜਾ ਮਦਭਾਗੀ ਘਟਨਾ ਹੋਈ ਆ ਸਿੱਧੂ ਮੂਸੇਵਾਲਾ ਵਾਲੀ, ਉਹਦੇ ਬਾਅਦ ਮੈਨੂੰ ਲੱਗਾ ਕਿ ਸਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਤੱਕ ਲੀਡਿੰਗ ਬੰਦਾ ਘਰ ਦਾ ਕਮਾ ਰਿਹਾ ਹੁੰਦਾ, ਸਭ ਕੁਛ ਠੀਕ ਹੁੰਦਾ ਆ, ਲਾਈਫ ਸਟਾਈਲ ਸਾਰਾ ਕੁਛ ਚੱਲਦਾ, ਪਰ ਇੱਕ ਵੀ ਕੀ ਯਾਰ ਘਰ ਦਾ ਮੈਂਬਰ ਜਿਹੜਾ ਉਹ ਚੱਲ ਜਾਏ, ਜੇ ਉਹ ਵੈਲਥ ਪ੍ਰੋਟੈਕਸ਼ਨ ਉਹਦੀ ਪੂਰੀ ਨਹੀਂ ਹੈਗੀ ਤੇ ਪੂਰਾ ਹੀ ਸਿਸਟਮ ਜਿਹੜਾ ਆ ਉਹ ਖਤਮ ਹੋ ਜਾਂਦਾ, ਉਹ ਕਲੈਪਸ ਹੋ ਜਾਂਦਾ। ਹਾਂਜੀ ਯੁਧਵੀਰ ਜੀ,
ਧੰਨਵਾਦ ਜੀ, ਥੈਂਕ ਯੂ। ਔਰ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਤਾਂ ਤੁਸੀਂ ਜ਼ਰੂਰ ਆਰਮਰ ਇੰਸ਼ੋਰੈਂਸ ਤੇ ਸੰਪਰਕ ਕਰ ਸਕਦੇ ਹੋ। ਰੁਪਿੰਦਰ ਜੀ ਬਹੁਤ ਧੰਨਵਾਦ, ਫੋਨ ਨੰਬਰ ਇੱਕ ਵਾਰ ਫੇਰ ਦੇ ਦਿਓ, ਅਸੀਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਆਰਮਰ ਇੰਸ਼ੋਰੈਂਸ ਦਾ, ਜਿਹਨਾਂ ਨੇ ਕਿ ਸਾਡੀ ਸਪੋਰਟ ਕੀਤੀ ਹੈ, ਸਾਡੇ ਮੇਨ ਸਪੋਂਸਰ ਨੇ ਫੋਰ ਇਲੈਕਸ਼ਨ ਕਵਰੇਜ। ਰੁਪਿੰਦਰ ਸਾਹਿਬ, ਲੁਕਿੰਗ ਫਾਰਵਰਡ ਟੂ ਸੀ ਯੂ ਟੁਮੋਰੋ ਔਨ ਦਾ ਪੈਨਲ, ਕੱਲ ਸਾਰੇ ਤੁਹਾਡੇ ਵਿਚਾਰ ਲਵਾਂਗੇ ਅਸੀਂ ਔਰ ਆਰਮਰ ਇੰਸ਼ੋਰੈਂਸ ਦੇ। ਫਿਰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਥੈਂਕ ਯੂ ਸੋ ਮਚ ਫੋਰ ਆਲ ਦਾ ਸਪੋਰਟ। ਔਰ ਕੱਲ ਪੈਨਲ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਬੜੀ ਡਿਟੇਲ ਦੇ ਵਿੱਚ ਹੋਣੀ ਹੈ ਕਾਫੀ ਦੇਰ ਤੱਕ, ਔਰ ਸਾਰੇ ਇਲੈਕਸ਼ਨ ਦੀ ਜਿਹੜੀ ਕਵਰੇਜ ਹੈ ਉਹਦੇ ਵਿੱਚ ਰੁਪਿੰਦਰ ਸਾਹਿਬ ਵੀ ਸਾਡੇ ਨਾਲ ਹੋਣਗੇ। ਥੈਂਕ ਯੂ ਸੋ ਮਚ ਸਰ, ਫੋਨ ਨੰਬਰ ਇੰਗਲਿਸ਼ ਪੰਜਾਬੀ ਚ।
ਹਾਂਜੀ, 647-618-1001, 647-618-1001।
ਥੈਂਕ ਯੂ, ਥੈਂਕ ਯੂ ਸੋ ਮਚ ਸਰ, ਥੈਂਕ ਯੂ,
ਥੈਂਕ ਯੂ ਜੀ।
ਔਰ ਪੰਕਜ ਮੰਗਾ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਪੰਕਜ ਜੀ, ਵੈਲਕਮ।
ਥੈਂਕ ਯੂ ਵੈਰੀ ਮਚ ਸ਼ਿਦਵੀਰ ਜੀ, ਤੇ ਮੇਰੀ ਤੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ। ਔਰ ਪੰਕਜ ਜੀ, ਬ੍ਰੇਕਿੰਗ ਨਿਊਜ਼ ਆ ਗਈ ਹੈ, ਓਵਰਨਾਈਟ ਲੈਂਡਿੰਗ ਰੇਟ ਜੋ ਅਸੀਂ ਸਵੇਰੇ ਦਿੱਤੀ ਹੈ ਰੇਡੀਓ ਤੇ ਵੀ ਟੀਵੀ ਤੇ ਵੀ ਚੱਲ ਰਹੀ ਹੈ, ਤੁਹਾਡੀ ਓਪਨਿੰਗ ਸਟੇਟਮੈਂਟ ਸੁਣਾਂਗੇ ਸਰ।
ਜੀ ਬਿਲਕੁਲ, ਐਜ਼ ਐਕਸਪੈਕਟਿਡ 50 ਬੇਸਿਸ ਪੁਆਇੰਟ ਉੱਪਰ ਗਿਆ, ਅੱਧਾ ਪਰਸੈਂਟ ਜਿਹਨੂੰ ਅਸੀਂ ਕਹਿ ਸਕਦੇ ਹਾਂ। ਸੋ ਜਿਹੜਾ ਸਾਡਾ ਜਿਹੜਾ ਪ੍ਰਾਈਮ ਹੈ, ਹਲੇ ਬੈਂਕ ਅਨਾਊਂਸ ਕਰਨਗੇ ਸੋ ਮੰਨ ਕੇ ਚੱਲੋ ਕਿ ਅਸੀਂ 3.70 ਦੇ ਕਰੀਬ ਪ੍ਰਾਈਮ ਸਾਡਾ ਪਹੁੰਚ ਜਾਏਗਾ। ਬਟ ਇੱਕ ਚੀਜ਼ ਹੋਰ ਬੜੀ ਅਲੱਗ ਹੋਈ ਹੈ ਯੁਧਵੀਰ ਜੀ, ਉਹਨਾਂ ਨੇ ਕੋਈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਨਹੀਂ ਰੱਖੀ, ਕੋਈ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ, ਔਰ ਸਿਰਫ ਇਹ ਕਿਹਾ ਹੈ ਉਹਨਾਂ ਦੀ ਜਿਹੜੀ ਰਿਟਨ ਸਟੇਟਮੈਂਟ ਆਈ ਹੈ, ਰਿਟਨ ਸਟੇਟਮੈਂਟ ਚ ਉਹਨਾਂ ਨੇ ਇਹ ਕਿਹਾ ਕਿ ਵੀ ਵਿਲ ਬੀ ਮੋਰ ਅਗਰੈਸਿਵ ਆਲਸੋ ਅਗਰ ਇੱਕ ਨਹੀਂ ਆਈ ਥੱਲੇ ਤਾਂ। ਸੋ ਹੁਣ ਇਹ ਮੰਨਿਆ ਜਾ ਰਿਹਾ ਕਿ ਅੱਜ ਤਾਂ ਵਧਾ ਤਾ, ਜੁਲਾਈ 13 ਅਗਲੀ ਮੀਟਿੰਗ ਡੇਟ ਹੈ ਯੁਧਵੀਰ ਜੀ, ਜੁਲਾਈ 13 ਨੂੰ ਵੀ 50 ਪੂਰਾ ਵਧਣ ਦੇ ਚਾਂਸਿਸ ਹੋ ਗਏ ਨੇ, ਕਿਉਂਕਿ ਅੱਜ ਜਿਹੜੇ ਇਕਨੋਮਿਸਟ ਗੱਲ ਕਰ ਰਹੇ ਨੇ ਵਧਣ ਤੋਂ ਬਾਅਦ, ਔਰ ਜੋ ਸਟੇਟਮੈਂਟ ਆਈ ਹੈ ਉਹਨਾਂ ਦੀ ਬੈਂਕ ਆਫ ਕੈਨੇਡਾ ਦੀ, ਇਹਦਾ ਮਤਲਬ ਹੈ ਪ੍ਰਾਈਮ ਸਾਡਾ ਉਹ ਲਗਭਗ 5.20 ਤੱਕ ਪਹੁੰਚ ਜਾਏਗਾ, 5% ਕਰੋਸ ਕਰ ਜਾਏਗਾ, ਐਕਸਪੈਕਟਡ ਇਹ ਹੈ। ਨਹੀਂ ਤਾਂ 4.5 ਤਾਂ ਪਹੁੰਚੇਗਾ ਹੀ ਪਹੁੰਚੇਗਾ, 4.5 ਨਹੀਂ 4.75 ਤੱਕ ਪਹੁੰਚਣ ਦੀ ਪੂਰੀ ਉਮੀਦ ਹੈਗੀ ਹੈ, ਔਰ ਲੇਕਿਨ ਇਹ 5 ਵੀ ਕਰੋਸ ਕਰ ਸਕਦਾ ਹੈ, ਔਰ ਇਸ ਈਅਰ ਐਂਡ ਤੱਕ ਜਾਂਦੇ ਜਾਂਦੇ 4.5% ਪਹੁੰਚਣ ਦੀ ਪੂਰੀ ਉਮੀਦ ਹੋ ਗਈ ਹੈ। ਸੋ ਲੈਟਸ ਸੀ ਕਿ ਕਹਿੰਦਾ ਕੀ ਹੈ, ਲੇਕਿਨ ਜਿਸ ਤਰ੍ਹਾਂ ਦੀ ਉਹਨਾਂ ਦੀ ਸਟੇਟਮੈਂਟ ਆਈ ਹੈ, ਬਹੁਤ ਅਗਰੈਸਿਵ ਸਟੇਟਮੈਂਟ ਆਈ ਹੈ ਕਿ ਅਸੀਂ ਇਸ ਤੋਂ ਜ਼ਿਆਦਾ ਵੀ ਅਗਰੈਸਿਵ ਹੋ ਸਕਦੇ ਹਾਂ। ਇਸ ਤੋਂ ਜ਼ਿਆਦਾ ਅਗਰੈਸਿਵ ਦਾ ਕੀ ਹੁੰਦਾ ਹੈ, ਮਤਲਬ 50 ਦੋ ਤਿੰਨ ਵਾਰੀ ਹੋਰ ਵਧਾ ਦਾਂਗੇ, ਸੋ ਵੀ ਡੋਂਟ ਨੋ, ਬਟ ਲੈਟਸ ਸੀ ਹੁੰਦਾ ਕੀ ਹੈ। ਲੇਕਿਨ ਜੁਲਾਈ 13 ਵਾਸਤੇ ਹੁਣ ਹਰ ਕੋਈ ਇਹ ਮੰਨ ਰਿਹਾ ਹੈ ਕਿ 0.50 ਹੋਰ ਵਧੇਗਾ ਚੀਜ਼ ਵਿੱਚ।
ਠੀਕ ਹੈ ਜੀ, ਠੀਕ ਹੈ, ਔਰ ਹਾਂਜੀ ਥੈਂਕ ਯੂ। ਔਰ ਇਸ ਮੌਕੇ ਦੇ ਉੱਤੇ ਹਾਂਜੀ ਕੌਣ ਹੈ ਹਮਾਰੇ ਸਾਥ
ਜੀ? ਯੁਧਵੀਰ ਜੀ ਹਮਾਰੇ ਸਾਥ ਕਮਲ ਭਾਟੀਆ ਜੀ ਜੁੜੇ ਹੋਏ ਹੈ।
ਕਮਲ ਭਾਟੀਆ ਜੀ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ,
ਬਹੁਤ ਵਧੀਆ। ਯੁਧਵੀਰ ਜੀ ਮੈਂ ਹੁਣੇ ਜੁੜਿਆ ਵਾਂ ਤੇ ਮੋਗਾ ਸਾਹਿਬ ਕਹਿ ਰਹੇ ਸਨ ਵਿਚ ਇਜ ਸੋ ਕਰੈਕਟ, ਅੱਜ ਦੇ 0.5% ਵਧਣ ਦੇ ਬਾਅਦ ਮੇਰੇ ਹਿਸਾਬ ਨਾਲ ਘੱਟੋ ਘੱਟ 1% ਹੋਰ ਵੱਧ ਜਾਏਗਾ ਬਿਫੋਰ ਦੀ ਐਂਡ ਆਫ ਦੀ ਈਅਰ, ਅਗਰ 1.5 ਨਾ ਵੱਧ ਜਾਏ ਤੇ ਜਿਹੜਾ ਹੈ, ਕਿਉਂਕਿ ਸਟੇਟਮੈਂਟ ਉਹਨਾਂ ਨੇ ਕਹਿਤੀ ਹੈ ਕਿ ਅਸੀਂ ਬਹੁਤ ਫੋਰਸਫੁਲੀ ਐਕਟ ਕਰਨ ਨੂੰ ਤਿਆਰ ਹਾਂ, ਕਿਉਂਕਿ ਇਨਫਲੇਸ਼ਨ ਇੰਟ੍ਰੈਂਚ ਨਹੀਂ ਹੋਣ ਦੇਣੀ, ਅਸੀਂ ਕੰਟਰੋਲ ਕਰਨੀ ਹੈ। ਤੇ ਹੁਣ ਅਗਰ ਈਅਰ ਐਂਡ ਤੱਕ 1% ਹੋਰ ਵੱਧ ਜਾਂਦਾ ਹੈ ਤੇ ਜਸਟ ਟੂ ਪੁੱਟ ਥਿੰਗਸ ਇਨ ਪਰਸਪੈਕਟਿਵ, 500,000 ਦੀ ਮੋਰਗੇਜ ਵਿਚ ਜੋ ਬੰਦਾ ਫਰਵਰੀ ਦੇ ਮਹੀਨੇ $1748 ਜਾਂ $1740 ਦੇ ਰਿਹਾ ਸੀ, ਉਹ 1% ਹੋਰ ਵੱਧ ਜਾਏਗਾ ਤੇ $2378 ਦੇਗਾ। ਮਤਲਬ ਜਿਹੜਾ ਨਾ ਕਰੀਬ $625 ਦਾ ਫਰਕ ਪੈ ਜਾਏਗਾ ਔਨ 500,000 ਮੋਰਗੇਜ ਦੇ ਉੱਤੇ, ਕੀਪਿੰਗ ਇਨ ਮਾਇੰਡ ਦੀ ਵੇਰੀਅੰਸ ਜਿਹੜੇ ਪੋਸਟ ਡੇਟ ਦੇ ਉੱਤੇ ਡਿਸਕਾਊਂਟ ਮਿਲਦੇ ਨੇ, ਤੇ ਦਿਸ ਇਜ਼ ਕੁਆਇਟ ਏ ਬਿਗ। ਹੁਣ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਪਏ ਨੇ, ਪੈਨਿਕ ਕਰ ਰਹੇ ਨੇ ਲੋਕੀ, ਤੇ ਮੈਂ ਸਾਰਿਆਂ ਨੂੰ ਉਹੀ ਯਾਦ ਕਰਾ ਰਿਹਾ ਵਾਂ ਕਿ ਅੱਜ ਵੀ ਰੇਟ ਜਿਹੜੇ ਨੇ ਅੱਜ ਦੇ ਵਧਣ ਦੇ ਬਾਅਦ ਵੀ ਪ੍ਰੀ ਪੈਂਡੇਮਿਕ ਲੈਵਲ ਨਹੀਂ ਪਹੁੰਚਿਆ। ਪ੍ਰੀ ਪੈਂਡੇਮਿਕ ਪੈਂਡੇਮਿਕ ਤੋਂ ਪਹਿਲੇ ਬੈਂਕ ਆਫ ਕੈਨੇਡਾ ਜਿਹੜਾ ਬੈਂਕ ਦਾ ਲੈਂਡਿੰਗ ਰੇਟ 3.95 ਸੀ, ਹੁਣੇ ਵੀ 3.7 ਹੈ। ਲੇਕਿਨ ਜਿਹੜੇ ਪਰੇਸ਼ਾਨ ਨੇ ਕਿ ਅੱਗੇ ਨਈ ਮੋਰਗੇਜ ਕਿਸ ਤਰ੍ਹਾਂ ਮਿਲੇਗੀ, ਬਹੁਤ ਸਾਰੇ ਲੈਂਡਰਸ ਨੇ ਜਿਹੜਾ ਮੋਰਗੇਜ ਦੇ ਰਹੇ ਨੇ ਜਿਹਦੇ ਸਪੈਸ਼ਲ ਪ੍ਰੋਡਕਟਸ ਅਵੇਲੇਬਲ ਨੇ, ਸੈਲਰੀ ਜਿਸ ਦੀ ਅੱਗੇ ਚੰਗੀ ਹੈ ਉਹਨਾਂ ਵਾਸਤੇ ਸਪੈਸ਼ਲ ਪ੍ਰੋਡਕਟਸ ਅਵੇਲੇਬਲ ਨੇ, ਉਹ ਮਿਲ ਜਾਂਦੇ ਨੇ। ਇਸ ਵਾਸਤੇ ਮੈਂ ਸਾਰਿਆਂ ਨੂੰ ਇਹ ਕਹਿ ਰਿਹਾ ਵਾਂ, ਪੈਨਿਕ ਨਾ ਕਰੋ, ਸਿਚੁਏਸ਼ਨ ਜੋ ਹੈ, ਕਿਉਂਕਿ ਹਰ ਬੰਦੇ ਦੀ ਸਿਚੁਏਸ਼ਨ ਬਿਲਕੁਲ ਅਲੱਗ ਹੈਗੀ ਹੈ, ਤੇ ਜਿਹਨੇ ਆਪਣੀ ਸਿਚੁਏਸ਼ਨ ਸਮਝਣੀ ਹੈ ਪੁੱਛੋ, ਫੋਨ ਕਰੋ, ਆਈ ਵਿਲ ਐਕਸਪਲੇਨ ਕਿ ਤੁਸੀਂ ਕੀ ਐਕਸ਼ਨ ਲਓ ਜਾਂ ਕੀ ਐਕਸ਼ਨ ਜਾਂ ਕੁਛ ਵੀ ਐਕਸ਼ਨ ਨਹੀਂ ਲੈਣੀ। ਲੇਕਿਨ ਪੈਨਿਕ ਨਾ ਕਰੋ, ਪੈਨਿਕ ਡਜ਼ਨਟ ਹੈਲਪ ਦੀ ਇਕੋਨਮੀ ਔਰ ਦੀ ਇੰਡੀਵਿਜੁਅਲ ਐਟ ਆਲ। ਬਾਕੀ ਮੋਰਗੇਜ ਯੁਧਵੀਰ ਜੀ ਸਾਰਿਆਂ ਨੂੰ ਮਿਲ ਜਾਂਦੀ ਹੈ, ਜਿੰਨੇ ਜ਼ਿਆਦਾ ਗੱਲ ਕਰਨੀ ਹੈ ਮੇਰੇ ਨਾਲ ਗੱਲ ਕਰ ਲੈ, ਟਾਈਮ ਅੱਜ ਘੱਟ ਹੈ। ਮੋਗਾ ਸਾਹਿਬ ਆ ਗਏ ਉਹਨੇ ਤੇ ਸਬਰਵਾਲ ਸਾਹਿਬ ਵੀ ਜੁੜ ਜਾਣਗੇ, ਔਰ ਹੀ ਇਜ਼ ਆਲਰੇਡੀ ਦੇਰ, ਮੈਨੂੰ ਪਤਾ ਨਹੀਂ ਹੈਗਾ, ਤੇ ਆਈ ਵਿਲ ਲੈਟ ਯੂ ਗੋ, ਤੇ ਦਿਸ ਇਜ਼ ਇਟ ਜੋ ਹੈ ਸਿਚੁਏਸ਼ਨ ਸਾਹਮਣੇ ਵੇ, ਹਰ ਸਿਚੁਏਸ਼ਨ ਦੀ ਸੋਲੂਸ਼ਨ ਹੈਗੀ ਹੈ, ਫੋਨ ਕਰ ਲੈਣ, ਸਿਚੁਏਸ਼ਨ ਸਮਝਾਈ ਜਾ ਸਕਦੀ ਹੈ। ਯੁਧਵੀਰ ਜੀ
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਔਰ ਮੈਂ ਬਹੁਤ ਤੁਹਾਡਾ ਥੈਂਕ ਯੂ ਕਰਦਾ ਹੈਗਾ, ਔਰ ਇਸ ਮੌਕੇ ਦੇ ਉੱਤੇ ਮੋਰਗੇਜ ਦੀ ਕੋਈ ਜ਼ਰੂਰਤ ਹੈ, ਮੋਰਗੇਜ ਵਿੱਚ ਪੀਸ ਆਫ ਮਾਇੰਡ, ਕਮਲ ਭਾਟੀਆ ਜੀ ਨਾਲ ਸੰਪਰਕ ਕਰ ਲਓ, ਰੇਟ ਬੜੀ ਤੇਜ਼ੀ ਨਾਲ ਬਦਲ ਰਹੇ ਨੇ, ਔਰ ਮੋਰਗੇਜ ਵਿੱਚ ਪੀਸ ਆਫ ਮਾਇੰਡ, ਤੁਸੀਂ ਉਹਨਾਂ ਕੋਲੋਂ ਮੋਰਗੇਜ ਲੈਣੀ ਹੈ ਜਿਨ੍ਹਾਂ ਨੇ ਤੁਹਾਡੇ ਬੈਸਟ ਇੰਟਰਸਟ ਦੇ ਵਿੱਚ ਕੰਮ ਕਰਨਾ ਹੈ। ਜੋ ਬੈਸਟ ਪੋਸੀਬਲ ਤੁਹਾਡਾ ਇੰਟਰਸਟ ਹੈ ਉਹਦੇ ਵਿੱਚ ਕੰਮ ਕਰਨਗੇ। ਸੋ ਤੁਸੀਂ ਸੰਪਰਕ ਕਰ ਲਓ ਮੋਰਗੇਜ ਵਿਦ ਪੀਸ ਆਫ ਮਾਇੰਡ ਕਮਲ ਪਾਟੀਆ ਜੀ। ਥੈਂਕ ਯੂ ਸੋ ਮਚ ਸਰ। ਫੋਨ ਨੰਬਰ ਇੰਗਲਿਸ਼ ਪੰਜਾਬੀ ਦੇ ਦਿਓ।
ਹਾਂਜੀ, ਨੰਬਰ ਹੈਗਾ 416-564-6267, ਦੈਟ ਇਜ 416-564-6267। ਥੈਂਕ ਯੂ ਟੂ ਯੂ ਐਂਡ ਆਲ ਦੀ ਲਿਸਨਰਸ ਜਦਵੀਰ ਜੀ।
ਥੈਂਕ ਯੂ, ਥੈਂਕ ਯੂ ਸਰ, ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ, ਥੈਂਕ ਯੂ। ਗੱਲਬਾਤ ਸਾਡੀ ਇਸ ਤਰ੍ਹਾਂ ਜਾਰੀ ਰਹੇਗੀ ਔਰ ਸਾਡੇ ਨਾਲ ਜੀ ਇਸ ਸਮੇਂ ਜੁੜ ਚੁੱਕੇ ਨੇ ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸੱਭਰਵਾਲ ਸਾਹਿਬ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਔਰ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਵਧਾ, ਪੰਕਜ ਜੀ 30 ਸੈਕਿੰਡ ਤੁਸੀਂ ਹੋਰ ਲੈ ਲਓ। 30 ਸੈਕਿੰਡ
ਜੀ, ਬਿਲਕੁਲ ਯੁਧਵੀਰ ਜੀ, ਬੇਸਿਕਲੀ ਇੰਟਰਸਟ ਰੇਟ ਦੀ ਗੱਲ ਹੋ ਗਈ, ਦੂਜੀ ਸਾਡੀ GDP ਕੱਲ ਰਿਪੋਰਟ ਆਈ ਸੀ ਜਿਹੜੀ 3.1%, ਥੋੜੀ ਜਿਹੀ ਲੈਗ ਕੀਤੀ ਹੈ ਕੈਨੇਡੀਅਨ GDP ਬਿਕੋਜ਼ ਆਫ ਐਕਸਪੋਰਟ, ਅਦਰਵਾਈਜ਼ ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆਈ ਹੈ ਉਹ ਬਹੁਤ ਅੱਛੀ ਆਈ ਹੈ, ਬਲਕਿ ਪਿਕਅਪ ਹੋ ਗਈ ਹੈ। ਐਂਡ ਰੈਸਟੋਰੈਂਟ ਬਿਜ਼ਨਸ ਦੀ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਉਹ ਅਸੀਂ ਪ੍ਰੀ ਪੈਂਡੈਮਿਕ ਤੋਂ ਵੀ ਪਹਿਲਾਂ ਪਹੁੰਚ, ਉਸ ਤੋਂ ਵੀ ਜ਼ਿਆਦਾ ਉੱਪਰ ਨਿਕਲ ਚੁੱਕੇ ਹਾਂ। ਸੋ ਰੈਸਟੋਰੈਂਟ ਇੰਡਸਟਰੀ ਉੱਠ ਗਈ ਹੈ, ਕੰਜ਼ਿਊਮਰ ਜਿਹੜਾ ਹੈ ਉਹ ਪੈਸਾ ਖਰਚ ਕਰ ਰਿਹਾ ਹੈ, ਲੇਕਿਨ ਜਿਹੜੀ ਸਾਡੀ ਐਕਸਪੋਰਟ ਸੀਗੀ ਉਹ ਲੈਗ ਕੀਤੀ ਬਿਕੋਜ਼ ਆਫ ਜਨਵਰੀ ਫਰਵਰੀ, ਤੁਹਾਨੂੰ ਧਿਆਨ ਹੋਏਗਾ ਓਮੀਕਰੋਨ ਦਾ ਕਾਫੀ ਕੁਝ ਚੱਲਦਾ ਪਿਆ ਸੀਗਾ ਔਰ ਥੋੜੀ ਇਕੋਨਮੀ ਥੋੜੀਆਂ ਜਿਹੀਆਂ ਲੈਗ ਕਰ ਰਹੀਆਂ ਸੀਗੀਆਂ ਓਨੀ ਡਿਮਾਂਡ ਨਹੀਂ ਸੀ, ਬਟ ਅਸੀਂ ਫਿਰ ਵੀ ਅਗਰ ਤੁਸੀਂ ਦੇਖੋ ਤਾਂ ਅੱਜ 3.1 ਐਕਸਪੈਕਟਡ 5 ਸੀਗੀ, ਲੇਕਿਨ ਘੱਟ ਆਉਣ ਦੇ ਬਾਵਜੂਦ ਵੀ ਜਿਹੜਾ ਇੰਟਰਸਟ ਰੇਟ ਵਧਾਇਆ ਗਿਆ ਹੈ, ਇਹਦੇ ਜੀ ਸਾਨੂੰ ਸਮਝ ਆਉਂਦਾ ਪਿਆ ਕਿ ਇਹ ਜੀ ਕੋਈ ਸਿਚੁਏਸ਼ਨ ਨਹੀਂ ਹੈਗੀ, ਇਕੋਨਮੀ ਸਟਰੋਂਗ ਫੁਟਿੰਗ ਤੇ ਬੈਠੀ ਹੋਈ ਹੈ। ਸੋ ਇਨਫਲੇਸ਼ਨ ਨੂੰ ਘਟਾਉਣਾ ਬਹੁਤ ਜ਼ਰੂਰੀ ਹੋਇਆ ਪਿਆ ਔਰ ਇਹਦੇ 'ਚ ਐਕਸਟਰਨਲ ਫੈਕਟਰ ਬਹੁਤ ਨੇ, ਇਹਦੇ 'ਚ ਓਇਲ ਜਿਹੜਾ ਹੈ, ਵੋਰ ਜਿਹੜੀ ਯੂਕਰੇਨ ਦੀ ਵੋਰ ਜਿਹੜੀ ਹੈ, ਸਪਲਾਈ ਐਂਡ ਡਿਮਾਂਡ ਹੈ, ਇਹ ਬਹੁਤ ਵੱਡੇ ਫੈਕਟਰ ਬਣੇ ਹੋਏ ਨੇ ਸਾਡੇ ਇਹਦੇ 'ਚ ਜੀ ਜੀ ਇਹਦੇ ਵਿੱਚ।
ਔਰ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸੱਭਰਵਾਲ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪੀਕੇ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਵੈਰੀ ਮਚ ਜੀ ਦੁਰਜੀ, ਐਂਡ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ ਜੀ।
ਗੁੱਡ ਮਾਰਨਿੰਗ ਸਰ, ਸਭ ਤੋਂ ਪਹਿਲਾਂ ਤੁਹਾਡੀ ਓਪਨਿੰਗ ਸਟੇਟਮੈਂਟ ਸੁਣਾਂਗੇ ਸਰ।
ਜੀ ਸਰ, ਇੰਟਰਸਟ ਰੇਟ ਤਾਂ ਖੈਰ ਸਭ ਨੂੰ ਪਤਾ ਹੀ ਸੀਗਾ, ਬੜੀ ਚੰਗੀ ਤਰ੍ਹਾਂ ਮੋਗਾ ਸਾਹਿਬ ਮੈਨੂੰ ਐਕਸਪਲੇਨ ਕਰਦੇ ਨੇ, ਤੇ ਇਹ ਤੇ ਮਤਲਬ ਹੋਣਾ ਹੀ ਸੀਗਾ, ਪਰ ਇਹਦਾ ਜਿਹੜਾ ਅਸਰ ਵੀ ਹੈਗਾ ਰੀਅਲ ਸਟੇਟ ਦੇ ਉੱਤੇ ਉਹ ਵੀ ਨੈਗੇਟਿਵ ਪੜਨਾ ਹੀ ਹੈਗਾ। ਇਹ ਵੀ ਹੁਣ ਬੈਂਕ ਆਫ ਕੈਨੇਡਾ ਦੇ ਡਾਇਰੈਕਟਰ ਜਿਹੜੇ ਬੈਂਜਾਮਿਨ ਰੀਡਸ, ਜਿਸ ਉਹਨਾਂ ਦਾ ਲਾਸਟ ਨੇਮ ਬੜਾ ਟਫ ਹੈ ਬੋਲਣਾ, ਬੈਂਜਾਮਿਨ ਹੀ ਕਾਫੀ ਹੈਗਾ, ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਹੈਗਾ ਪ੍ਰਾਈਜ਼ ਡਬਲ ਡਿਜਿਟ ਹੋਰ ਗਿਰਨਗੇ ਅੱਗੇ, ਜਿਸ ਹਿਸਾਬ ਨਾਲ ਉਹਨਾਂ ਦਾ ਮੰਨਣਾ ਹੈਗਾ ਕਿ ਵੀ ਇਹ ਇੰਟਰਸਟ ਰੇਟ ਵਧਿਆ ਹੈਗਾ ਔਰ ਉਹ ਅੱਗੇ ਵੀ ਹੋਰ ਵਧੇਗਾ। ਇਹ ਜਿਹੜਾ ਕਿਉਂਕਿ ਇਸ ਵਕਤ ਮੋਗਾ ਸਾਹਿਬ ਕਹਿ ਰਹੇ ਸੀ, ਉਸ ਵਕਤ ਸ਼ਾਇਦ ਮੈਂ ਨਹੀਂ ਸੀਗਾ ਲਾਈਨ ਤੇ ਪਤਾ ਨਹੀਂ ਉਹਨੇ ਇਹ ਗੱਲ ਕਹੀ ਕਿ ਨਹੀਂ ਕਹੀ ਕਿ ਇਹ ਜਿਹੜਾ 50 ਬੇਸਿਸ ਪੁਆਇੰਟ ਹੈਗਾ, ਇਹ ਜਿਹੜਾ ਕੰਜ਼ੇਕਟਿਵ ਜਿਹੜਾ ਸੈਕਿੰਡ ਟਾਈਮ ਜਿਹੜਾ ਵਧ ਰਿਹਾ ਹੈਗਾ, ਇਹ ਇਨਫਲੇਸ਼ਨ ਜਿਹੜੀ 3 ਡਿਗੇਟ ਦੀ ਸਭ ਤੋਂ ਹਾਈ ਹੈਗੀ, ਉਹਨੂੰ ਦੇਖਦੇ ਹੋਏ ਹੋ ਸਕਦਾ ਹੈ ਕਿ ਅੱਗੇ ਹੋਰ ਵੀ ਇਸ ਤਰ੍ਹਾਂ ਹੀ ਡਬਲ ਡਿਜਿਟ ਕੀਤਾ ਜਾਏ, ਪਰ ਉਹਦੇ 25 ਬੇਸਿਸ ਪੁਆਇੰਟ ਤੇ ਹੈ ਹੀ ਹੈ ਉਮੀਦ ਪੂਰੀ 2-3 ਵਾਰ ਜੀ।
ਠੀਕ ਹੈ ਜੀ। ਔਰ ਪੰਕਜ ਜੀ, ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਪੀਕੇ ਜੀ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ, ਰੀਅਲ ਸਟੇਟ ਦੀ ਮਾਰਕੀਟ ਤੇ ਕੀ ਅਸਰ ਤੁਸੀਂ ਦੇਖ ਰਹੇ ਹੋ? ਔਰ ਇੱਕ ਦੋ ਤੁਸੀਂ ਦੱਸਣੇ ਜਵਾਬ, ਇੱਕ ਤੇ ਇਮੀਡੀਏਟ ਅਸਰ ਤੁਸੀਂ ਦੇਖੋਗੇ ਅਗਲੇ 2-4-5 ਮਹੀਨੇ 'ਚ ਕੀ ਹੋਏਗਾ, ਔਰ 2022 ਔਰ 2023 ਦਾ, ਇਹ ਦੋ ਸਵਾਲਾਂ ਦਾ ਜਵਾਬ।
ਸਰ, ਇਮੀਡੀਏਟ ਜਿਹੜਾ ਇਹਦਾ ਅਸਰ ਹੈਗਾ, ਮੈਂ 2022 ਕਿਉਂਕਿ 6-7 ਮਹੀਨੇ ਰਹਿ ਗਏ ਨੇ, ਆਮ ਐਕਸਪੈਕਟਿੰਗ ਕਿ 5-10% ਇਹ ਰੀਸੇਲ ਡਾਊਨ ਹੋਏਗੀ, ਲੇਕਿਨ ਜ਼ਿਆਦਾ ਪ੍ਰੈਸ਼ਰ ਲੋਕਾਂ ਦਾ ਪ੍ਰੀ ਕੰਸਟ੍ਰਕਸ਼ਨ ਨਾਲ ਜਾ ਰਿਹਾ, ਔਰ ਪ੍ਰੀ ਕੰਸਟ੍ਰਕਸ਼ਨ ਖਾਸ ਕਰਕੇ ਜਿਹਦੀ ਕਲੋਜਿੰਗ ਲੰਬੀ ਹੈਗੀ 4 ਸਾਲ ਦੀ, ਉਹਦੇ ਉੱਤੇ ਡਿਮਾਂਡ ਜ਼ਿਆਦਾ ਚਲੀ ਜਾਏਗੀ, ਉਹ ਪ੍ਰਾਈਜ਼ ਗਿਰਨ ਵਾਲਾ ਨਹੀਂ ਹੈਗਾ, ਉਹ ਬਲਕਿ ਵਧਣ ਵਾਲਾ ਹੈਗਾ। ਪ੍ਰੀ ਕੰਸਟ੍ਰਕਸ਼ਨ ਅੰਦਰ ਪ੍ਰਾਈਜ਼ ਵਧੇਗਾ, ਮੈਂ ਉਹ ਦੇਖ ਰਿਹਾ, ਇਸ ਵਕਤ ਲਾਈਨਾਂ ਲੱਗੀਆਂ ਹੋਈਆਂ ਨੇ, ਰੀਸੇਲ ਦੇ ਅੰਦਰ ਬਾਇਰਸ ਮਾਰਕੀਟ ਬਣੀ ਹੋਈ ਹੈ ਔਰ ਪ੍ਰੀ ਕੰਸਟ੍ਰਕਸ਼ਨ ਅੰਦਰ ਹੁਣ ਵੀ ਸੈਲਰਸ ਮਾਰਕੀਟ ਬਣੀ ਹੋਈ ਹੈ। ਇੱਥੇ ਮੈਂ ਬਹੁਤ ਇੰਪੋਰਟੈਂਟ ਗੱਲ ਦੱਸਣਾ ਚਾਹਾਂਗਾ ਕਿ ਬਹੁਤ ਕਿਸਮ ਦੇ ਰੀਅਲਟਰਸ ਮਾਰਕੀਟ ਹੈਗੇ ਨੇ, ਇੰਟੈਲੀਜੈਂਟ ਨੇ, ਸਿਆਣੇ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੂੰ ਉਹਨਾਂ ਨੇ ਕੋਰਸ ਕੀਤੇ ਹੋਏ ਨੇ, ਕਈ ਵਾਰ ਲਾਲਚ ਜਿਹੜੀ ਹੈ ਨਾ ਉਹ ਨੌਲੇਜ ਨੂੰ ਇੱਕ ਪਾਸੇ ਛੱਡ ਦਿੰਦੀ ਹੈ, ਕਈ ਵਾਰ ਲਾਲਚ ਜਿਹੜੀ ਹੈ ਨਾ ਉਹ ਆਦਮੀ ਕਹਿੰਦਾ ਚਲੋ ਚੁੱਪ ਹੀ ਰਹੋ ਤਾਂ ਜ਼ਿਆਦਾ ਚੰਗਾ ਹੈ। ਮੈਂ ਇੱਥੇ ਜ਼ਰੂਰ ਕਹਿ ਦਿਆਂ ਕਿ ਸਾਰੇ ਰੀਅਲਟਰਸ ਨੂੰ ਸਾਰੇ ਪ੍ਰੋਜੈਕਟ ਨਹੀਂ ਮਿਲਦੇ। ਸਪੋਜ਼ ਕਰੋ, ਮੈਂ ਆਪਣੀ ਗੱਲ ਕਰ ਲੈਣਾ, ਪੀ ਕੇ ਸੱਭਰਵਾਲ, ਆਈ ਹੈਵ ਐਕਸੈਸ ਟੂ ਮਜੋਰਟੀ ਕਿ 90% ਤੋਂ ਜ਼ਿਆਦਾ, ਮੈਂ ਅਗਰ ਨਹੀਂ ਵੀ ਐਕਸੈਸ ਨਹੀਂ ਲਿੱਤਾ ਤਾਂ ਮੈਂ ਮੰਗ ਕੇ ਵੀ ਲੈ ਲੈਂਦਾ ਹੁੰਦਾ, ਇੰਨੇ ਚੰਗੇ ਰਿਲੇਸ਼ਨ ਹੈਗੇ ਨੇ। ਕਿਉਂਕਿ ਅਗਰ ਮੇਰੇ ਕੋਲ 10 ਚੀਜ਼ਾਂ ਹੈਗੀਆਂ ਨੇ, ਮੈਂ ਐਗਜ਼ਾਮਪਲ ਦੇ ਰਿਹਾ, ਮੇਰੇ ਕੋਲ ਅਗਰ 10 ਪ੍ਰੋਡਕਟ ਹੈਗੇ ਨੇ ਤਾਂ ਆਈ ਕੈਨ ਕਿ ਕਿਹੜਾ ਪ੍ਰੋਡਕਟ ਮੈਂ ਕਿਹਨੂੰ ਦੇਣਾ ਔਰ ਕਿਹੜਾ ਪ੍ਰੋਡਕਟ ਕਿਸ ਬੰਦੇ ਨੂੰ ਸੂਟ ਕਰਦਾ ਔਰ ਕਿਹੜਾ ਪ੍ਰੋਡਕਟ ਮੈਂ ਵੇਚਣਾ ਕਿਹੜਾ ਮੈਂ ਨਹੀਂ ਵੇਚਣਾ ਇਰਰਿਸਪੈਕਟਿਵ ਆਫ ਦਾ ਫੈਕਟ ਕਿ ਮੈਨੂੰ ਕਮਿਸ਼ਨ ਜ਼ਿਆਦਾ ਮਿਲ ਰਹੀ ਹੈ ਜਾਂ ਮੈਨੂੰ ਟ੍ਰਿਪ ਦਿੱਤੇ ਜਾ ਰਹੇ ਨੇ ਜਾਂ ਮੈਨੂੰ ਕੁਛ ਵੀ ਦਿੱਤਾ ਜਾ ਰਿਹਾ ਹੈ, ਮੰਨ ਲਓ ਗੋਲਡ ਬਾਰ ਹੀ ਦਿੱਤਾ ਜਾ ਰਿਹਾ ਹੈ ਜਾਂ ਕਾਰ ਇਨਾਮ ਦੀ ਦਿੱਤੀ ਜਾ ਰਹੀ ਹੈ, ਉਹ ਦੂਜੇ ਪਾਸੇ ਲੈ ਜਾਏਗਾ। ਪਰ ਮੇਰਾ ਫਰਜ਼ ਬਣਦਾ, ਉਸ ਵਕਤ ਐਥੀਕਲ ਡਿਊਟੀ ਮੇਰੀ ਬਣਦੀ ਹੈ, ਪ੍ਰੋਫੈਸ਼ਨਲ ਡਿਊਟੀ ਮੇਰੀ ਬਣਦੀ ਹੈ ਕਿ ਮੈਂ ਬੈਸਟ ਆਫ ਦਾ ਬੈਸਟ ਪ੍ਰੋਜੈਕਟ, ਕਿਉਂਕਿ ਮੇਰੇ ਕੋਲ ਸਾਰੇ ਪ੍ਰੋਜੈਕਟ ਹੈਗੇ ਨੇ, ਮੈਜੋਰਟੀ ਪ੍ਰੋਜੈਕਟ ਨੇ, ਅਤੇ ਮੇਰੇ ਕੋਲ ਇਸ ਪੋਜੀਸ਼ਨ 'ਤੇ ਹੈਗਾ ਕਿ ਮੈਂ ਚੂਜ਼ ਕਰ ਸਕਾਂ ਔਰ ਮੈਂ ਦੇ ਦਿਆਂ। ਪਰ ਅਨਫੋਰਚੁਨੇਟਲੀ ਬੜਾ ਦੁੱਖ ਹੁੰਦਾ ਜਿਸ ਵਕਤ ਮੈਂ ਦੇਖਣਾ ਕਿ ਕੁਛ ਰੀਅਲਟਰ ਜਿਹਨਾਂ ਕੋਲ ਹੈ ਕੁਛ ਨਹੀਂ, ਜਿਹੜਾ ਉਹਨਾਂ ਦੇ ਹੱਥ ਆਇਆ, ਜਿਹੜਾ ਉਹਨਾਂ ਦੇ ਹੱਥ ਆਇਆ, ਉਹ ਇਸ ਤਰ੍ਹਾਂ ਵੇਚਦੇ ਨੇ ਆ ਕੇ ਰੇਡੀਓ ਟੀਵੀ ਦੇ ਉੱਤੇ ਕਿ ਦਿਸ ਇਜ਼ ਦਾ ਪ੍ਰੋਡਕਟ ਆਫ ਦਾ ਸੈਂਚੁਰੀ। ਓ ਮਾਈ ਗਾਡ, ਤੁਸੀਂ ਯਾਦ ਕਰੋਗੇ, ਆ ਜਾਓ, ਲਾਈਨਾਂ ਲੱਗੀਆਂ ਹੋਈਆਂ ਨੇ। ਔਰ ਫੈਕਟ ਹੈਗਾ ਕਿ ਉਹਨਾਂ ਕੋਲ ਇੱਕ ਯੂਨਿਟ ਵੀ ਨਹੀਂ ਹੈਗਾ, ਇੱਕ ਯੂਨਿਟ ਵੀ ਨਹੀਂ ਹੈਗਾ। ਜਿਹੜਾ ਪ੍ਰੋਡਕਟ ਉਹ ਵੇਚ ਰਹੇ ਨੇ ਉਹ ਵਰਕਸ਼ੀਟ ਬੇਸਿਸ ਤੇ ਵੇਚ ਰਹੇ ਨੇ। ਆ ਜਾਓ ਜੀ, ਸਾਈਨ ਕਰ ਦਿਓ ਜੀ, ਡਰਾਫਟ ਲਿਆਓ ਜੀ, ਤੁਹਾਨੂੰ ਅਸੀਂ ਇਹ ਦੇ ਦਿਆਂਗੇ, ਤੁਹਾਨੂੰ ਅਸੀਂ ਉਹ ਦੇ ਦਿਆਂਗੇ। ਜਿਹੜਾ ਤੁਸੀਂ ਬੈਕਗਰਾਊਂਡ 'ਚ ਜਾਓ, ਜਾ ਕੇ ਚੈੱਕ ਕਰੋ ਇਹਦੇ ਕੋਲ ਹੋਰ ਕੀ ਹੈ ਵੇਚਣ ਵਾਸਤੇ, ਇੰਨੀ ਵੱਡੀ ਵੱਡੀ ਗੱਲਾਂ ਲਾਈਨਾਂ ਲੱਗੀਆਂ ਹੋਈਆਂ ਨੇ। ਮੈਂ ਬਿਲੀਵ ਕਰੋ, ਮੈਂ ਜਾ ਕੇ ਦੇਖਿਆ ਇੱਕ ਅੱਧ ਵਾਰ, ਅਤੇ ਮਤਲਬ ਲਾਈਨਾਂ ਸਿਰ ਉਹਦੀ ਲੱਗੀ ਹੋਈ ਸੀ ਕਿ ਜਿਹੜਾ ਖੁਦ ਬੈਠਾ ਹੋਇਆ ਸੀ, ਅਤੇ ਨਾਲ ਉਹ ਰੇਡੀਓ ਹੋਸਟ ਜਿਹੜਾ ਬੈਠਾ ਹੋਇਆ ਸੀ, ਬਸ ਉਹ ਲਾਈਨਾਂ ਸੀਗੀਆਂ ਉੱਥੇ। ਉਹ ਲਾ ਰਹੇ ਨੇ, ਜਾ ਰਹੇ ਨੇ, ਫਲਾਣਾ ਹੋ ਰਿਹਾ, ਠੀਕਾ ਹੋ ਰਿਹਾ। ਪਲੀਜ਼ ਬੈਕਗਰਾਊਂਡ 'ਚ ਜਾਓ, ਹਰ ਪ੍ਰੋਡਕਟ ਹੱਥ ਨਾ ਪਾਓ। ਅਗਰ ਹਾਈਪ ਬਣਿਆ ਹੋਇਆ ਹੈ ਔਰ ਹਰ ਰੇਡੀਓ 'ਤੇ ਉਹਦਾ ਉਦੋਂ ਸੈਲ ਕੀਤਾ ਜਾ ਰਿਹਾ, ਦੈਟ ਡਜ਼ਨਟ ਮੀਨ ਕਿ ਦੈਟ ਇਜ਼ ਅ ਰਾਈਟ ਪ੍ਰੋਡਕਟ। ਇਹ ਮੈਂ ਇਸ ਕਰਕੇ ਜੋੜਦਾ ਹੈਗਾ ਸਰ ਇਸ ਵਕਤ, ਕਿਉਂਕਿ ਪ੍ਰੀ ਕੰਸਟਰਕਸ਼ਨ ਦੇ ਅੰਦਰ, ਲੌਂਗ ਕਲੋਜ਼ਿੰਗ ਦੇ ਅੰਦਰ ਹੁਣ ਵੀ ਬੜੀ ਜ਼ਬਰਦਸਤ ਇਹ ਸੈਲਰਸ ਮਾਰਕੀਟ ਬਣੀ ਹੋਈ ਹੈ, ਔਰ ਇਹ ਮੈਨੂੰ ਲੱਗਦਾ ਕਿ ਇਹ ਢਿੱਲੀ ਨਹੀਂ ਹੋਏਗੀ ਕਿਸੇ ਹਾਲਤ ਵਿੱਚ, ਕਿਉਂਕਿ ਲੌਂਗ ਕਲੋਜ਼ਿੰਗ, ਸ਼ਾਰਟ ਕਲੋਜ਼ਿੰਗ ਦੇ ਅੰਦਰ ਹੋ ਸਕਦਾ ਹੈਗਾ ਜੀ।
ਠੀਕ ਹੈ ਜੀ, ਠੀਕ ਹੈ। ਔਰ ਪੰਕਜ ਜੀ, ਉਹਨਾਂ ਨੇ ਕਿਹਾ ਕਿ ਇਨਫਲੇਸ਼ਨ ਹਜੇ ਥੋੜ੍ਹਾ ਟਾਈਮ ਤੇ ਵਧੇਗੀ, ਐਸਾ ਨਹੀਂ ਕਿ ਇਨਫਲੇਸ਼ਨ ਰਾਈਟ ਵੇ ਰੁਕ ਜਾਏਗੀ, ਥੋੜ੍ਹਾ ਟਾਈਮ ਵਧੇਗੀ, ਔਰ ਬੈਂਕ ਆਫ ਕੈਨੇਡਾ ਕੋਸ਼ਿਸ਼ ਹੋਰ ਕਰੇਗਾ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਇਨਫਲੇਸ਼ਨ ਜਿਹੜੀ ਹੈ ਘਟਾਈ ਜਾਵੇ। ਜੀ ਪੰਕਜ ਜੀ,
ਬਿਲਕੁਲ ਸਹੀ ਕਹਿ ਰਹੇ ਹੋ, 100% ਇਹ ਗੱਲ ਕਹੀ ਹੈ ਉਹਨਾਂ ਨੇ ਕਿ ਹਲੇ ਐਕਸਪੈਕਟਿਡ ਹੈ ਜੀ, ਇਹ ਮੰਨ ਕੇ ਚੱਲੋ ਕਿ ਜੋ ਤੀਕਰ ਇਹ ਪੂਰੀ ਤਰ੍ਹਾਂ ਇੰਟਰਸਟ ਰੇਟ ਨੂੰ ਕਰ ਨਹੀਂ ਲੈਂਦੇ, ਸਿੱਧਾ 1% ਨਹੀਂ ਵਧਾ ਸਕਦੇ ਹਾਂ ਜੀ, ਜਾਂ ਸਿੱਧਾ 1.5% ਨਹੀਂ ਵਧਾ ਸਕਦੇ, ਸਾਨੂੰ ਸ਼ੋਰਟ ਕਰਕੇ ਜਾਣਾ ਪਏਗਾ। ਪਹਿਲਾਂ ਤਾਂ ਅਸੀਂ 25-25 ਜਾਂਦੇ ਹੁੰਦੇ ਸੀ, ਹੁਣ 50-50 ਜਾਣ ਲੱਗੇ ਹੋਏ ਹਾਂ। ਸੋ ਉਹਨਾਂ ਦੇ ਜਿਹੜਾ ਟਾਰਗੇਟ ਰੇਟ ਹੈ, ਉਹਨਾਂ ਨੇ ਲਗਭਗ ਹੁਣ ਜਿਹੜੀ ਐਕਸਪੈਕਟੇਸ਼ਨ ਆ ਰਹੀ ਹੈ, ਓਵਰਨਾਈਟ ਲੈਂਡਿੰਗ ਦੀ ਗੱਲ ਕਰ ਰਿਹਾ, ਉਹ ਲਗਭਗ 2.5-3% ਦੇ ਵਿੱਚ ਆ ਰਹੀ ਹੈ। ਉਸ ਤੋਂ ਬਾਅਦ ਜਾ ਕੇ ਇਨਫਲੇਸ਼ਨ ਗਿਰਨੀ ਸ਼ੁਰੂ ਹੋਏਗੀ, ਉਹ ਟਾਰਗੇਟ ਰੇਟ ਤੇ ਹਲੇ ਪਹੁੰਚੇ ਹੀ ਨਹੀਂ ਨੇ। ਜਿਵੇਂ 2019 ਚ ਅਸੀਂ 3.95 ਤਾਂ ਸਾਡਾ ਪ੍ਰਾਈਮ ਰੇਟ ਚੱਲਦਾ ਪਿਆ ਸੀਗਾ ਯੁੱਧ ਵਿੱਚ, ਅਸੀਂ ਹਲੇ ਉੱਥੇ ਤੀਕਰ ਨਹੀਂ ਪਹੁੰਚੇ ਹਾਂ, ਹਲੇ ਤਾਂ ਇਨਫਲੇਸ਼ਨ ਇੰਨੀ ਉੱਪਰ ਹੈ। ਸੋ ਇਹ ਮੰਨ ਕੇ ਚੱਲੋ ਕਿ ਅਗਲੇ ਅਸੀਂ 4-5 ਮਹੀਨੇ ਇਨਫਲੇਸ਼ਨ ਦੇਖਾਂਗੇ, ਹਲੇ ਤਾਂ ਇਹ ਡਰਾਈਵਿੰਗ ਸੀਜ਼ਨ ਆ ਗਿਆ ਜੀ, ਹੁਣ ਤਾਂ ਗੈਸ ਪ੍ਰਾਈਜ਼ ਤੁਸੀਂ, ਤੁਹਾਨੂੰ ਪਤਾ ਹੀ ਹੈ ਸਮਰ ਕਿਵੇਂ ਡਰਾਈਵਿੰਗ ਹੁੰਦੀ ਹੈ, ਇਹ ਤਾਂ ਵਧਣਾ ਹੀ ਵਧਣਾ। ਯੈਸ, ਡਰਾਈਵਿੰਗ ਸੀਜ਼ਨ ਤੋਂ ਬਾਅਦ ਇੰਟਰਸਟ ਰੇਟ 1-2 ਵਾਰੀ ਵੱਧ ਜਾਵੇ, ਹੋਰ ਜਦੋਂ ਹੋਰ ਕੰਸਟੇਨ ਆ ਜਾਏਗਾ। ਬੇਸਿਕਲੀ ਅਗਰ ਇਹਨਾਂ ਦਾ ਅੱਜ ਕਹਿਣ ਦਾ ਇਹ ਤਰੀਕਾ ਸੀਗਾ, ਮੈਨੂੰ ਇਹ ਲੱਗਦਾ ਪਿਆ ਹੈ ਯੁਧਵੀਰ ਜੀ, ਇਹ ਕਹਿ ਰਹੇ ਨੇ ਕਿ ਅਗਰ ਇਨਫਲੇਸ਼ਨ ਨਹੀਂ ਰੁਕੀ ਤਾਂ ਸਾਨੂੰ ਹੋ ਸਕਦਾ ਹੈ ਰਿਸੈਸ਼ਨ ਕ੍ਰੀਏਟ ਕਰਨਾ ਪਵੇ। ਮੈਂ ਅੰਦਰ ਦੀ ਲਾਈਨਾਂ ਇਹ ਪੜ੍ਹ ਸਕਦਾ ਇਹਦੇ ਵਿੱਚ।
ਹਾਂ, ਬਹੁਤ ਸ਼ਾਨਦਾਰ ਗੱਲ ਕੀਤੀ ਤੁਸੀਂ, ਬਿਲਕੁਲ ਇਹੀ ਮੈਂ ਵੀ ਸਵਾਲ ਕਰ ਰਿਹਾ ਸੀਗਾ ਪੜ੍ਹ ਕੇ।
basically they want to create this agar problem aa gayi, agar ta inflation control cha gayi, dekho ende ch idhe ch ek aur badi badi cheez hai, ende ch war ek bahut bada sade vaste ek problem khadi hoyi pi hai global inflation vaste, kyunki war di wajah nal supply demand eh sariyan cheeza inflation sirf baki cheeza nal nahi vadi, unde nal hi vadi। So they are hoping ki sada interest rate vadh rya hai, ਉਧਰੋਂ ਉਹਨੂੰ ਵੀ ਥੋੜਾ ਜਿਹਾ ਸੋਲਵ ਹੋ ਜਾਵੇ ਹੋਰ 2-4-5 ਮਹੀਨੇ 6 ਮਹੀਨੇ 'ਚ, ਉਹ ਚੀਜ਼ ਵੀ ਅਗਰ ਉਧਰੋਂ ਵੀ ਸਪਲਾਈ ਥੋੜੀ ਬਹੁਤ ਸ਼ੁਰੂ ਹੋ ਜਾਵੇ ਜੋ ਵੀ ਹੈ। ਹੁਣ ਕੱਲ ਯੂਰੋਪੀਅਨ ਯੂਨੀਅਨ ਨੇ ਬਾਰਗੋ ਲਾਉਣ ਦੀ ਗੱਲ ਕਰ ਹੀ ਦਿੱਤੀ ਟੈਂਕਰ ਤੇ ਜਿਹੜੇ ਓਇਲ ਆਉਂਦੇ ਪਏ ਨੇ, ਬਟ ਉਹ ਈਅਰ ਐਂਡ ਤੱਕ ਛੱਡ ਦਿੱਤਾ ਉਹਨਾਂ ਨੇ, ਲੈਸੀ ਕੀ ਹੁੰਦਾ। ਬਟ ਇਹ ਮੰਨ ਕੇ ਚੱਲੋ ਕਿ ਇੰਟਰਸਟ ਰੇਟ ਬੜਾ ਹੀ ਅਗਰੈਸਿਵ ਜਾਵੇਗਾ ਹੁਣ, ਔਰ ਉਹਨਾਂ ਨੇ 2.5-3% ਜਿਹੜਾ ਟਾਰਗੇਟ, ਮਤਲਬ ਸਾਡਾ ਜਿਹੜਾ ਪ੍ਰਾਈਮ ਹੈ 5.2 ਬੇਸਿਕਲੀ 5.2 ਤੱਕ ਵੀ ਜਾ ਸਕਦਾ ਸਾਡਾ ਪ੍ਰਾਈਮ, ਬਟ ਇਸ ਈਅਰ ਐਂਡ ਤੱਕ 4.50 ਦੀ ਉਮੀਦ ਤਾਂ ਹੈਗੀ ਹੈ। ਔਰ ਇਨਫਲੇਸ਼ਨ ਉਸ ਤੋਂ ਬਾਅਦ ਕੰਟਰੋਲ ਆਉਣੀ ਸ਼ੁਰੂ ਹੋਵੇਗੀ, ਉਸ ਤੋਂ ਪਹਿਲਾਂ ਅਸੀਂ ਅਗਲੇ 4-5 ਮਹੀਨੇ ਇਸੇ ਤਰ੍ਹਾਂ ਇਨਫਲੇਸ਼ਨ ਦੇਖਾਂਗੇ ਚੀਜ਼ ਦੇ ਵਿੱਚ।
ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਇਹਨਾਂ ਟਾਈਮਸ ਦੇ ਵਿੱਚ ਫਿਰ ਰੀਅਲ ਸਟੇਟ ਦੇ ਬਾਰੇ ਤੁਹਾਡੀ ਕੀ ਸੁਜੈਸ਼ਨ ਹੈਗੀ ਹੈ? ਕੋਈ ਖਰੀਦਣਾ ਚਾਹੁੰਦਾ ਹੈ, ਕੋਈ ਵੇਚਣਾ ਚਾਹੁੰਦਾ ਹੈ, ਕੋਈ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ?
ਸਰ, ਜਿਹੜਾ ਬੰਦਾ ਤੇ ਵੇਚ ਰਿਹਾ ਹੈਗਾ ਉਹਨੂੰ ਮੈਂ ਹਮੇਸ਼ਾ ਕਹਿੰਦਾ ਜੰਪ ਦ ਕਿਊ, वेट ना करो जी, अच्छा मार्केट और गिर गई चलो जी मैं भी 50,000 गिरा देना, अच्छा मार्केट और गिर गई चलो मैं भी 20,000 गिरा देना, वो पीछे पीछे चलता रहेगा, उन्हें एक जंप मार्केट कड़वा घुट पीना पड़ेगा, वो अजी 2-4% एक्स्ट्रा कटा के इमीडिएटली घर भेज दे। नंबर वन, ऐ एक सेलर वास्ते बड़ी वधिया चीज होएगी, नहीं तो अल्टीमेटली वो सोचेगा जी मैं रुक गया रुक गया रुक गया, तो अल्टीमेटली उन्हें लॉस ज्यादा होएगा। सेम चीज अप्लाइज टू द बायर्स, उस प्रॉपर्टी वाल जान जेदा प्रॉपर्टी मार्केट तो 2-4% थले मिल रही है, गो फॉर नेगोशिएशन। अगर वो नेगोशिएशन के बगैर ले रहे ने और अगर मार्केट प्राइस अगर मान लो उन्होंने 1 मिलियन नजर आ रहा है और 1 मिलियन से ले रहे ने ते वो थोड़ी जी प्रॉब्लम अप्रेजल के अंदर आ सकते हैं, तो उन्होंने भी वो प्राइस देखना चाहिए कि जरा फ्यूचरिस्टिक प्राइस है कि चलो जी मार्केट गिर रही है 4-6% तो मैं 2-3% नेगोशिएट जरूर कर लूँगा, अगर नहीं होता तो मैं नहीं लेता, नहीं तो मेरे रुक लॉस ही कोई नहीं, मार्केट तो गिरनी गिरनी है। मेरे जिहड़े एजेंट्स बाहर वास्ते काम कर रहे हैं, हुण कल ही एक प्रॉपर्टी जी है मैं उन्होंने कहता सीगा कि जी 850 शुरू करांगा, 825 अगर ऑफर पाएगा तो तेरे 50% चांसेस है, अगर 840 पाएंगे तो तेरे 75% चांस ने दैट इज द बेस्ट प्राइस, 850 पाएंगे तो तेरे 90% चांस ने, इधर उत्ते मैं तुम्हें खरीद देंगा। असि साफ भी कह दें अभी नहीं खरीद देंगे, इधर असि बैटर रुक जाइए, क्योंकि वो टाइम से उस तो 4-5 महीने पहले जब असं कहते नहीं शाम तक प्रॉपर्टी जरूर ले लें क्योंकि कल तक प्रॉपर्टी की कीमत होर हो जाएगी, हूं असं कहने शाम तक लैन की कोई लड़ नहीं, कल ले लेंगे परसों ले लेंगे 10 दिन बाद ले लेंगे क्योंकि मार्केट उत्ते नहीं जानी। यह मेरी सलाह दोनों वास्ते, बायर वास्ते एंड सैलर वास्ते।
ठीक है सर, नॉटिंगम हिल जड़ा हैगा वो हजे ओपन हैगा हजे, वो पूछ रहे ने?
बिल्कुल उन्होंने ओपन करता जी, नॉटिंगम उन्होंने दोबारा रिलीज करते ने बिल्डर ने, और नॉटिंगम के अंदर उन्होंने एक जबरदस्त एक इंसेंटिव लेके आए ने कि वो सिर्फ 10% देके तुसी बुक कर सकते हो उदा फेस वन, और फेस टू 15% देके बुक कर सकते हो, फेस वन 10% बुक कर सकते हो। उन्होंने बड़ा वड्डा बड़ा शानदार फंक्शन किया 31 पार्लियामेंट उत्ते, एंड इट वॉज ए बैंड एंड सैलीब्रिटीज नताशा वाले सारे आए हुए थे, एंड उन्होंने ऐलान किया है कि भी असी इन्हों बड़ा अग्रेसिव बिल्डर है जी, लेंटारा इज वेरी अग्रेसिव बिल्डर, बड़ा जबरदस्त वक्त तो पहले चलता है ऑलवेज, एंड दे आर और वेरी रिच वेरी सॉलिड बिल्डर, एंड उन्होंने नोटिंग यस रिलीज करते ने जी।
ठीक है, कोई होर पीके जी डिसपॉइंट क्विकली एक दो मिनट ले लो, कोई भी प्रोजेक्ट कोई या कुछ भी अनाउंसमेंट करनी है वो जरूर करो सर इस समय।
हाँ जी बिल्कुल, साढ़े को लो राइज ही अगर तुम लेंदे हो तो साढ़े को प्रोजेक्ट है, असं इन्ना अग्रेसिव क्यों नहीं बेच रहे, क्योंकि वही मैं गल कर रहा कि असं शॉर्ट टर्म क्लोजिंग के हक बिल्कुल नहीं है, साढ़े को प्रोजेक्ट बहुत है, लिंडसीज है प्रोडक्ट साढ़े को, बहुत प्रोजेक्ट है साढ़े को नियागरा के आसपास है, कई प्रोजेक्ट साढ़े हैमिल्टन के आसपास प्रोजेक्ट ने, कैलिडोनिया के अंदर है, साढ़े को बिल्कुल लो राइज अंदर डिटैच कर रहे भी प्रोजेक्ट है, बट वी आर नॉट वेरी अग्रेसिव इन सैलिंग दोज बिकॉज वी आर लुकिंग फॉर, बड़ा कॉशियसली असं यह चीज सोच रहे हैं कि भी इस तरह ना हो कि असं ले लीए बुक कर लिए कलू मार्केट उठते उठते एक साल लग जाए, तो लॉन्ग क्लोजिंग वास्ते कॉन्टैक्ट कर लो। प्लस हाई राइज के अंदर साढ़े को इस वक्त MCD एक और साढ़े को 2-4 यूनिट अच्छे होर लेते हैं, उन्होंने एक्सचेंज के अंदर आए पे ने, प्लस एक्सप्रेस काउंडो जोड़े ने वैस्टर्न उत्ते, प्लस लाटमोर प्रोजेक्ट, एक नवा प्रोजेक्ट होर लॉन्च हो रहा है बड़ी जल्दी, तुम्हें स्प्रिट उदा आया उन्होंने असं डिस्कस करेंगे बहुत जल्दी, दैट इज ऑन शॉप्स एंड डॉन मिल्स, और एनी अदर प्रोजेक्ट बारे यू आर इंटरेस्टेड यू कैन टॉक टू मी, देर इज नो ऑब्लिगेशन नो चार्जेस, वी कैन डिस्कस, आई मीट 3 डेज इन ए वीक, एवरी मंडे एवरी थर्सडे एंड एवरी सैटरडेज जी। जी जी जी
ठीक है जी, और फोन नंबर एक बार फिर दे दो इंग्लिश में,
6472994757, आई रिपीट 6472994757 जी।
थैंक यू पंकज जी, इन्वेस्टमेंट करने लिए मौका है नहीं है, की पोजीशन है और तुहाडियां सर्विसेज इहदे बारे भी जानकारी दिओ सर।
बिल्कुल सर, इन्वेस्टमेंट देखो गल ये होंदी है कि अलग अलग पोजीशन होंदी है, मैं यही कहांगा कि हुण हर जगह से पैसा लगा के तुसी कमा सकते हो, नहीं वो सिचुएशन नहीं हैगी है, क्योंकि सानू जिवें इंटरेस्ट रेट वध रहा है या जो भी सप्लाई एंड डिमांड इशू चलते पे ने, टेक्नोलॉजी च जो इशू चलते पे ने, सो सानू बड़ा ही सोच समझ के जाने वाली सिचुएशन है इस वेले इन्वेस्टमेंट। सो इन्वेस्टमेंट कुछ सैक्टर ने जिहड़े चलते पे ने, कुछ सैक्टर असी उन्दे उनू अवॉयड करना चाहवांगे इस वेले, अगले 4-5 महीने अवॉयड करना चाहवांगे उस सैक्टर्स नू। सो बेसिकली इन्वेस्टमेंट वास्ते तुसी मैनू कॉन्टैक्ट कर सकते हो कोई भी चाहिए। रिलेटिव छोटी जी गल मैं इंश्योरेंस से करना चाह रहा था अज ना, क्योंकि होंदा की है कि बहुत सारी जगह से ना जिवें कॉर्पोरेशन होंदिया ने ना, उन्हां च पैसा पिया होंदा है, कढ़न की बड़ी प्रॉब्लम होंदी है उन्हां, क्योंकि कारपोरेशन पैसा पे स्मॉल बिजनेस कारपोरेशन है 10-12% जरा भी टैक्स दिता अभी छटता उन्हें तो रिटेन्ड अर्निंग पई हुई है उसे हर साल 2-4-5 लाख 6 लाख जुड़ता जा रहा है 2 मिलियन पे है 3 मिलियन पे है 5 मिलियन पे है उन्होंने कट दें तो टैक्स लगता है और उस पैसे को इन्वेस्ट करते हैं तो पैसिव इनकम आ जाती है पैसिव इनकम जी होती है क्योंकि थोड़ा एक्टिव बिजनेस दूजा चलता पाया वो फुल टैक्सेबल हो जाता है सारी चीज हाईएस्ट टैक्स ब्रैकेट पे उस चीज वास्ते बहुत सारिया चीजा ने युधवीर जी जिन्हों असी अरेंज कर सकते हैं उस पैसे असी मतलब घुमा के एडवांटेज लैके प्योर सीआरए के तरीके उस पैसे असी अगर तुम 2-3-4 मिलियन भी आपकी कारपोरेशन चो कढ़ना चाह रहे हो वह भी कढ़िया जा सकता है प्रॉपरली कढ़िया जा सकता है सो इस तरह के प्लैन होंगे ने जिहड़े कि असी डिजाइन कर सकते हैं अकॉर्डिंग टू योर नीड बेसिकली सो अगर तुम कारपोरेशन ऑन करते हो और तुम इस तरह की सिचुएशन च है कि रिटेन अर्निंग पई हुई है तुम उन्होंने कढ़ नहीं पा रहे हो यूज नहीं कर पा रहे हो कुछ कमा नहीं पा रहे हो इन्वेस्ट नहीं कर पा रहे हो कितने क्योंकि हाईएस्ट टैक्स ब्रैकेट चले जाते हो उस सारिया चीजों के तरीके होंगे ने बट तुम्हें एक फाइनेंशियल प्लैनर चाहिए होंगे उन्हें वास्ते तो अगर तुम उस तरह की सिचुएशन फंसे हुए हो कि उन्होंने इन्वेस्ट करना चाह रहे हो और इन्वेस्ट कर रहे हो पैसिव इनकम चले जा रहे हो उन्होंने असं एक्टिव बना सकते हैं उनके वास्ते मैं कॉन्टैक्ट कर सकते हो मेरा फोन नंबर है 6472851007 मेरी वैबसाइट मेरे नाम से है pankajmonga.com उस तो भी नंबर लिखा जा सकता है जी
थैंक यू वर्मा जी और इस एक बार फिर जरूर जिक्र कर दीजिए कि शाम साढ़े छे बजे तुम पीके जी और पंकज जी दोनों के जिहड़े विचार है शाम 6:30 बजे तुम सुनते हैं चैनल वाय दे उत्ते जिथे बड़ी डिटेल दे विच अपनी सारी जिहड़ी गलबात है वो शेयर करते हैं साढ़े कोई ज्यादा गुंजाइश नहीं है एक या दो कॉल की शायद दे सकांगे एक्चुअली समय लगभग समाप्त है चरणजीत साहब तुम आउंदे रहो सर लास्ट कॉल हाँ जी सत श्रीकाल जी सत श्रीकाल हाँ जी सॉरी
हाँ जी होर सुनाओ जी ठीक ठाक है जी सर
हाँ जी ठीक है जी हाँ जी समय साढ़े को 20-30 सेकंड रह गए जरा ब्रीफ जी फटाफट पूछ लो
कोई नहीं मैं तो सिर्फ पहला पैंथो जी गल करना जी मैं कल ही आया 2-2.5 महीने बाद
अच्छा सर तुम होल्ड ही कर लो एक्चुअली मैंने इशारा हो गया कि समय साडा समाप्त है तुम होल्ड कर लो कॉलर रिक्वेस्ट है कि सारे जने प्लीज होल्ड कर लेना बारी बारी सारिया कॉल जरूर आदि करा समय साडा लगभग समाप्ति वाला किसी भी तरह की कोई भी रियल स्टेट कोई सवाल पीके सबरवाल साहब पीके जी फोन नंबर बस सिर्फ दे दो जी अपना
6472994757
थैंक यू जी और पंकज जी किसी भी तरह की कोई इंश्योरेंस की तुम सर्विस लेना चाहते हो इनवैसटमेंट या जिदा हमने पंकज जी ने समझाया कि इन्होंने कोई वधिया प्लैन्स ने तुहाडे कोल कोई कारपोरेशन दे विच कोई पैसे है या किस तरह उन्होंने तुम मैनेज कर सकते हैं कि वो बहुत डिटेल दे विच जानकारी लेना चाहते हो तो पंकज मोंगा जी ने संपर्क किया पंकज जी सिर्फ फोन नंबर क्योंकि
6472851007
थैंक यू उम्मीद करते हैं बाकी दिन वधिया बीतेगा 416-475-4164-745-5000 थैंक यू
द व्यूज एक्सप्रेस्ड ऑन द प्रोसीडिंग प्रोग्राम मे नॉट नेसेसरली बी दोज ऑफ द ओनर और मैनेजमेंट ऑफ WTOR रेडियो स्टेशन
हर किसी टीम फॉर एंटरटेनमेंट एंड ट्रस्ट 99 लॉजिस्टिक्स प्रेजेंट अरिजीत सिंह लाइव इन कॉन्सर्ट Saturday, June 11th at the First Ontario Centre, Hamilton. In association with Trans Expert, Autobahn, Roadlink, RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh Live in Concert.
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में खबर हार आफ्ताब इकबाल अपनी पूरी टीम के साथ आपके शहर ब्रैम्पटन में टिकट्स और स्पॉन्सरशिप के लिए कॉल कीजिए 416-526-6800 416-526-6800
ट्रकिंग इंडस्ट्री में करियर बनाने का शानदार मौका मेज कंसल्टेंसी ऑफर करते हैं ट्रक डिस्पैचर एंड फ्रेट ब्रोकर स्पेशलिस्ट ट्रेनिंग कोर्सेज इस ट्रेनिंग कोर्स के जरिए आप बन सकते हैं ट्रक डिस्पैचर फ्रेट ब्रोकर या शुरू करें अपनी ट्रकिंग कंपनी अगर आप ट्रकिंग एंटरप्रेन्योर बनना चाहते हैं तो हम आपको कंपनी को सेटल करना परमिट्स और तमाम दूसरी चीजों का बंदोबस्त करने में मदद करते हैं आज ही कॉन्टेक्ट करें मेज कंसल्टेंसी 9058262919 905-826-2919
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ 5 ਜੂਨ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਵਿਖੇ ਸਹਿਜ ਪਾਠ ਦੇ ਭੋਗ 9 ਵਜੇ ਉਪਰੰਤ 12 ਵਜੇ ਤੱਕ ਬਾਹਰ ਦੀਵਾਨ ਸਜਣਗੇ। 12 ਵਜੇ ਨਗਰ ਕੀਰਤਨ ਦੀ ਰਵਾਨਗੀ ਅਤੇ ਸ਼ਾਮੀ 5 ਵਜੇ ਸਮਾਪਤੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਵੇਗੀ। ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਰਸਤੇ ਵਿਚ ਜਾਂ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-995-5555 ਜਾਂ 647-200-4006। ਧੰਨਵਾਦ।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ।